ਤੇ ਡੇਰਾ ਵੀ ਨਹੀਂ ਸੀ ਕਰ ਸਕਦੇ ਇੱਥੇ ਕਿਉਂਕਿ ਸ਼ਾਮ ਦਾ ਸਮਾਂ, ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਨਹੀਂ ਹੈ। ਉਸ ਵੇਲੇ ਇੱਕ ਗੁਰਸਿੱਖ ਗੁਰੂ ਸਾਹਿਬ ਜੀ ਦੀ ਬਾਣੀ ਦੀਆਂ ਪੰਕਤੀਆਂ ਪੜ੍ਹ ਰਿਹਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੇ ਨਾ ਸਾਕੈ ਜਾਲੇ। ਜਦੋਂ ਇਹ ਪੰਕਤੀਆਂ ਗੁਰੂ ਕਾ ਸਿੱਖ ਪੜ੍ਹ ਰਿਹਾ ਤੇ ਸੁਣ ਕੇ ਭਾਈ ਗੁਰਦਾਸ ਦੇ ਮਨ ਚ ਨਿਸ਼ਚਾ ਵੱਜ ਗਿਆ ਕਿ ਜਿਹੜਾ ਗੁਰੂ ਕਾ ਸ਼ਬਦ ਭਵ ਸਾਗਰ ਤਾਰ ਸਕਦਾ ਹੈ, ਉਹ ਗੁਰੂ ਕਾ ਸ਼ਬਦ ਇਸ ਦਰਿਆ ਨੂੰ, ਇਸ ਛੋਟੀ ਜੀ ਨਦੀ ਨੂੰ ਨਾ ਤਾਰੇਗਾ। ਵਾਹਿਗੁਰੂ ਕਹਿ ਕੇ ਭਾਈ ਗੁਰਦਾਸ ਜੀ ਬਿਆਸ ਦਰਿਆ ਚ ਜਦੋਂ ਚਰਨ ਪਾਏ ਤੇ ਜਿਹੜਾ ਦਰਿਆ ਬੜਾ ਭਰ ਕੇ ਵਗਦਾ ਸੀ, ਗੋਡੇ ਗੋਡੇ ਪਾਣੀ ਹੋ ਗਿਆ। ਭਾਈ ਗੁਰਦਾਸ ਜੀ ਅੱਗੇ ਪਿੱਛੇ ਸੰਗਤ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਦਿਆਂ ਦਰਿਆ ਪਾਰ ਕੀਤਾ ਤੇ ਅੱਗੇ ਜਦੋਂ ਆਏ ਗੋਇੰਦਵਾਲ ਸਾਹਿਬ ਨਗਰ ਚ, ਕੁਝ ਬੱਚੇ ਜਿਹੜੇ ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਵੰਸ਼ ਤੋਂ ਸੀ, ਖੇਡ ਰਹੇ ਨੇ ਤੇ ਖੇਡਦਿਆਂ ਕਿਸੇ ਗੱਲ ਤੇ ਬੱਚੇ ਆਪਸ ਵਿਚ ਗੱਲ ਕਰ ਰਹੇ ਨੇ, ਉਹੀ ਹੁੰਦਾ ਜੋ ਗੁਰੂ ਜੀ ਨੂੰ ਪਾਉਂਦਾ। ਭਾਈ ਗੁਰਦਾਸ ਜੀ ਦੇ ਮਨ ਚ ਬੜੀ ਸ਼ਰਧਾ ਬਣੀ ਵੀ ਇਹ ਬੱਚੇ ਧੰਨ ਨੇ ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ ਹੋਈ ਆ ਔਰ ਗੁਰੂ ਦੇ ਭਾਣੇ ਚ ਚੱਲਦੇ ਨੇ, ਮੱਥਾ ਟੇਕਿਆ ਉਨ੍ਹਾਂ ਨੂੰ। ਗੋਇੰਦਵਾਲ ਸਾਹਿਬ ਇੱਕ ਰਾਤ ਰਹਿ ਕੇ ਅਗਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਗਏ। ਧੰਨ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਵਾਸਤੇ ਜਦੋਂ ਅੰਮ੍ਰਿਤਸਰ ਸਾਹਿਬ ਨੂੰ ਪਹੁੰਚੇ ਤੇ ਰਸਤੇ ਚ ਭਾਈ ਗੁਰਦਾਸ ਨੇ ਮਨ ਚ ਮਨੋਰਥ ਕੀਤਾ, ਜੇ ਗੁਰੂ ਪੂਰਾ ਹੈ, ਜੇ ਗੁਰੂ ਅਰਜਨ ਸਾਹਿਬ ਵਿਚ ਹੀ ਗੁਰੂ ਨਾਨਕ ਸਾਹਿਬ ਦੀ ਜੋਤ ਹੈ ਤੇ ਸਤਿਗੁਰੂ ਜੀ ਜਿਹੜਾ ਇਹ ਬੱਚਿਆਂ ਵਾਲਾ ਪ੍ਰਸੰਗ ਹੈ, ਆਪ ਹੀ ਮੇਰੇ ਨਾਲ ਇਹਦਾ ਜ਼ਿਕਰ ਕਰਨਗੇ, ਗੱਲ ਚਲਾਣਗੇ। ਸੰਗਤ ਨੇ ਆ ਕੇ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ, ਭਾਈ ਗੁਰਦਾਸ ਜੀ ਨੇ ਵੀ ਦਰਸ਼ਨ ਕੀਤੇ ਤੇ ਜਗਤ ਗੁਰੂ ਗੁਰੂ ਅਰਜਨ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਕਹਿਣ ਲੱਗੇ, ਭਾਈ ਗੁਰਦਾਸ ਜੀ ਇਹ ਦੱਸੋ ਕਿ ਜਦੋਂ ਤੁਸੀਂ ਗੋਇੰਦਵਾਲ ਸਾਹਿਬ ਨਾਲ ਬੱਚਿਆਂ ਨੂੰ ਵੇਖ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਉਹਨਾਂ ਬੱਚਿਆਂ ਕੋਲੋਂ ਕੀ ਗਿਆਨ ਲਿਆ ਤੇ ਸੁਣ ਕੇ ਭਾਈ ਗੁਰਦਾਸ ਜੀ ਖੁਸ਼ ਹੋ ਗਏ, ਪ੍ਰਸੰਨ ਹੋ ਗਏ। ਕਹਿੰਦੇ ਵਾਹ ਸਤਿਗੁਰੂ, ਤੁਸੀਂ ਅੰਤਰਜਾਮੀ ਹੋ, ਤੁਹਾਡੇ ਅੰਦਰ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਜੋਤ ਹੈ, ਹੁਣ ਮੈਨੂੰ ਨਿਸ਼ਚਾ ਬਣ ਗਿਆ। ਹੈ ਤਾਂ ਤੁਸੀਂ ਜਾਣੀ ਜਾਣ, ਪਰ ਮਹਾਰਾਜ ਮੈਂ ਇਹ ਜਾਣ ਕੇ ਉਹਨਾਂ ਬੱਚਿਆਂ ਨੂੰ ਮੱਥਾ ਟੇਕਿਆ ਕਿ ਉਹਨਾਂ ਬੱਚਿਆਂ ਨੇ ਗੁਰੂ ਕੀ ਮੱਤ ਧਾਰਨ ਕੀਤੀ ਹੋਈ ਹੈ ਔਰ ਉਹਨਾਂ ਬੱਚਿਆਂ ਨੇ ਗੁਰੂ ਕਾ ਭਾਣਾ ਮੰਨਿਆ, ਇਸ ਕਰਕੇ ਮੇਰੇ ਮਨ ਚ ਇਹ ਪ੍ਰਸੰਨਤਾ ਹੋ ਕੇ ਹੋਈ ਤੇ ਮੈਂ ਉਹਨਾਂ ਬੱਚਿਆਂ ਨੂੰ ਮੱਥਾ ਟੇਕਿਆ। ਫਿਰ ਸਤਿਗੁਰੂ ਜੀ ਭਾਈ ਗੁਰਦਾਸ ਜੀ ਨੂੰ ਕਹਿੰਦੇ, ਭਾਈ ਗੁਰਦਾਸ ਜੀ ਹੁਣ ਤੁਸੀਂ ਸਾਡੇ ਕੋਲ ਇੱਥੇ ਹੀ ਰਹੋ, ਇੱਥੇ ਰਹਿ ਕੇ ਗੁਰੂ ਘਰ ਦੇ ਜਿੰਨੇ ਕੰਮ ਕਾਰ ਨੇ ਤੁਸੀਂ ਸੰਭਾਲੋ। ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ, ਮਹਾਰਾਜ ਇੱਕ ਵਾਰੀ ਆਗਿਆ ਦੇ ਦਿਓ, ਮੈਂ ਗੋਇੰਦਵਾਲ ਸਾਹਿਬ ਜਾ ਆਵਾਂ ਤੇ ਗੋਇੰਦਵਾਲ ਸਾਹਿਬ ਤੋਂ ਫਿਰ ਕੁਝ ਦਿਨਾਂ ਬਾਅਦ ਆਪ ਜੀ ਦੇ ਚਰਣਾਂ ਵਿਚ ਆ ਕੇ ਹਾਜ਼ਰ ਹੋ ਜਾਵਾਂਗਾ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਸਤਿਗੁਰੂ ਜੀ ਦੇ ਚਰਣਾਂ ਚ ਨਮਸਕਾਰ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਗਏ ਹਨ ਤੇ ਗੋਇੰਦਵਾਲ ਸਾਹਿਬ ਤੋਂ ਜਿਵੇਂ ਮੁੜ ਗੁਰੂ ਅਰਜਨ ਸਾਹਿਬ ਦੇ ਚਰਣਾਂ ਚ ਆ ਰਹੇ ਨੇ। ਆਓ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਇੱਕ ਦਿਨ ਗੋਇੰਦਵਾਲ ਤੇ ਭੱਲੇ ਕੁਲ ਗੁਰਦਾਸ,
ਇੱਕ ਦਿਨ ਸ੍ਰੀ ਗੋਇੰਦਵਾਲ ਸਾਹਿਬ ਤੋਂ ਭੱਲਿਆਂ ਦੀ ਕੁਲ ਦੇ ਵਿੱਚੋਂ ਸਿਰਮੌਰ ਭਾਈ ਗੁਰਦਾਸ ਜੀ, ਕਿਉਂਕਿ ਭਾਈ ਗੁਰਦਾਸ ਜੀ ਦੀ ਵੀ ਜਿਹੜੀ ਕੁਲ ਹੈ ਉਹ ਭੱਲਿਆਂ ਦੀ ਕੁਲ ਹੈ, ਗੁਰੂ ਅਮਰਦਾਸ ਸਾਹਿਬ ਜੀ ਦੇ ਭਰਾ ਦੇ ਪੁੱਤਰ ਸਨ, ਇਸ ਕਰਕੇ ਭੱਲਿਆਂ ਦੀ ਕੁਲ ਨੇ। ਪੱਲਿਆਂ ਦੀ ਕੁੱਲ ਦੇ ਸਾਹਿਬਜ਼ਾਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਦਿਨ ਸ੍ਰੀ ਗੋਇੰਦਵਾਲ ਸਾਹਿਬ ਤੋਂ
ਚਲਿਓ ਹੇਤ ਦਰਸ਼ਨ ਗੁਰੂ ਉਰ ਮੈਂ ਤਰੇ ਹੋਲਾ।
ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਇੱਛਾ ਰੱਖ ਕੇ ਕਿ ਮੈਂ ਚੱਲ ਕੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਦੇ ਦਰਸ਼ਨ ਕਰਾਂ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨਾਂ ਦੀ ਮਨ ਚ ਅਭਿਲਾਖਾ ਰੱਖ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਸ੍ਰੀ ਗੋਇੰਦਵਾਲ ਸਾਹਿਬ ਤੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਪਾਵਨ ਨਗਰੀ ਨੂੰ ਚੱਲ ਪਏ ਹਨ।
ਜੋ ਪਈ ਸ੍ਰੀ ਗੁਰੂ ਰਾਮਦਾਸ ਕੇ ਨੰਦ ਅਹੈ ਤੀਨ ਵੱਡ ਪ੍ਰਿਥੀਆ ਚੰਦ।
ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਜਾਣ ਵਾਸਤੇ ਭਾਈ ਗੁਰਦਾਸ ਜੀ ਪਹਿਲਾਂ ਆਪਣੇ ਮਨ ਚ ਵਿਚਾਰ ਕਰ ਰਹੇ ਨੇ ਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਤਿੰਨ ਸਪੁੱਤਰ ਹਨ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਤਿੰਨ ਸਾਹਿਬਜ਼ਾਦੇ ਨੇ ਜਿਨ੍ਹਾਂ ਵਿਚੋਂ ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ ਹਨ।
ਮਹਾਦੇਵ ਮੱਧਮ ਸੁੱਤ ਵਹਿ।
ਬਾਬਾ ਮਹਾਦੇਵ ਜੀ ਵਿਚਕਾਰਲੇ ਪੁੱਤਰ ਹਨ।
ਦੋਹਨ ਅੰਜ ਸ੍ਰੀ ਅਰਜਨ ਹੈ।
ਔਰ ਬਾਬੇ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜੀ ਤੋਂ ਛੋਟੇ ਸਭ ਤੋਂ ਛੋਟੇ ਸਪੁੱਤਰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਹਨ।
ਕਿਸ ਵਿਧ ਵਰਤੈ ਆਪਸ ਮਾਈ।
ਔਰ ਕਿਸ ਪ੍ਰਕਾਰ ਨਾਲ ਉਹ ਆਪਸ ਵਿਚ ਵਰਤ ਰਹੇ ਨੇ, ਉਨ੍ਹਾਂ ਦਾ ਆਪਸ ਵਿਚ ਵਰਤਨ ਭਾਜੀ ਕਿਸ ਤਰ੍ਹਾਂ ਦਾ ਹੈ, ਉਹ ਆਪਸ ਵਿਚ ਇਕ ਦੂਜੇ ਨੂੰ ਕਿਸ ਢੰਗ ਨਾਲ ਮਿਲਦੇ ਜੁਲਦੇ ਹਨ।
ਪ੍ਰਥਮ ਦਵੈਸ਼ ਸਮ ਕੈਬਨਾਈ।
ਭਾਈ ਗੁਰਦਾਸ ਜੀ ਇਹ ਜਾਣਨਾ ਚਾਹੁੰਦੇ ਨੇ ਵੀ ਪਹਿਲਾਂ ਤਾਂ ਪ੍ਰਿਥੀ ਚੰਦ ਮਨ ਚ ਦਵੈਸ਼ ਰੱਖਦਾ ਸੀ ਤੇ ਬਾਬੇ ਮਹਾਦੇਵ ਦੇ ਮਨ ਚ ਵੀ ਉਹ ਖੋਟ ਪੈਦਾ ਕਰ ਦਿੰਦਾ ਸੀ ਪ੍ਰਿਥੀਆ ਕਿ ਉਹ ਦਵੈਸ਼ ਹੁਣ ਵੀ ਹੈ ਜਾਂ ਫਿਰ ਉਨ੍ਹਾਂ ਨੇ ਹੁਣ ਆਪਣੇ ਮਨ ਚੋਂ ਦਵੈਸ਼ ਦੀ ਬਿਰਤੀ ਛੱਡ ਦਿੱਤੀ ਹੈ ਜਾਂ ਉਨ੍ਹਾਂ ਨੇ ਆਪਣੇ ਹਿਰਦੇ ਚੋਂ ਦਵੈਸ਼ ਤਿਆਗ ਦਿੱਤੀ ਹੈ।
ਜਬ ਕੇ ਬੈਠੇ ਗੁਰਤਾਗਾ ਦੇ ਨੈ ਮੈਂ ਕਿਨੋ ਕੁਛ ਸੰਭਾਦੇ।
ਗੁਰਦਾਸ ਜੀ ਸੋਚ ਰਹੇ ਨੇ ਕਿ ਜਦੋਂ ਦੇ ਪਹਿਲਾਂ ਤਾਂ ਪ੍ਰਿਥੀ ਚੰਦ ਦਵੈਸ਼ ਰੱਖਦਾ ਹੀ ਸੀ ਗੁਰੂ ਅਰਜਨ ਸਾਹਿਬ ਨਾਲ, ਤੇ ਹੁਣ ਪਤਾ ਨੀ ਕਿਸ ਤਰ੍ਹਾਂ ਦੀ ਬਿਰਤੀ ਆ ਉਹਦੀ, ਕਿਉਂਕਿ ਜਦੋਂ ਦੇ ਗੁਰੂ ਅਰਜਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਨੇ ਉਸ ਦਿਨ ਤੋਂ ਬਾਅਦ ਮੈਂ ਕਿਸੇ ਨੂੰ ਪੁੱਛਿਆ ਨਹੀਂ ਹੈ, ਮੈਂ ਕਿਸੇ ਨਾਲ ਕਿਸ ਗੱਲ ਤੇ ਸੰਵਾਦ ਨਹੀਂ ਕੀਤਾ, ਕਿਸੇ ਨਾਲ ਇਸ ਗੱਲ ਤੇ ਵਿਚਾਰ ਨਹੀਂ ਕੀਤੀ ਕਿ ਹੁਣ ਕੀ ਹਾਲ ਹੈ ਪ੍ਰਿਥੀ ਚੰਦ ਦਾ, ਬਾਬਾ ਮਹਾਦੇਵ ਜੀ ਦਾ ਕੀ ਹਾਲ ਹੈ, ਉਹ ਆਪਣੇ ਮਨ ਚ ਗੁਰੂ ਅਰਜਨ ਸਾਹਿਬ ਪ੍ਰਤੀ ਕਿਸ ਤਰ੍ਹਾਂ ਦਾ ਪਿਆਰ ਰੱਖਦੇ ਨੇ, ਜਾਂ ਪ੍ਰਿਥੀ ਚੰਦ ਦੇ ਮਨ ਚ ਕਿਸ ਤਰ੍ਹਾਂ ਦੀ ਬਿਰਤੀ ਹੈ, ਕਿਸ ਤਰ੍ਹਾਂ ਦੇ ਉਹਦੇ ਖਿਆਲਾਤ ਨੇ। ਜਦੋਂ ਦੇ ਗੁਰੂ ਅਰਜਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਹਨ ਉਸ ਦਿਨ ਤੋਂ ਬਾਅਦ ਮੈਂ ਇਸ ਗੱਲ ਤੇ ਸੰਵਾਦ ਨਹੀਂ ਕੀਤਾ, ਉਸ ਦਿਨ ਤੋਂ ਬਾਅਦ ਮੈਂ ਇਸ ਗੱਲ ਤੇ ਕੋਈ ਵਿਚਾਰ ਨਹੀਂ ਕੀਤੀ।
ਕੈਸੇ ਅਬ ਨਿਭੈ ਵਿਵਹਾਰ ਭਈ ਨਵੀਨ ਜਿਨੋਂ ਕੀ ਕਾਰ।
ਉਹਨਾਂ ਦਾ ਜਿਹੜਾ ਵਿਵਹਾਰ ਹੈ ਉਹ ਕਿਸ ਤਰ੍ਹਾਂ ਦਾ ਨਿਭ ਰਿਹਾ, ਕਿਉਂਕਿ ਹੁਣ ਗੁਰੂ ਘਰ ਦੇ ਵਿਚ ਨਵੀਂ ਕਾਰ ਚੱਲ ਰਹੀ ਹੈ, ਕਿਉਂਕਿ ਗੁਰੂ ਅਰਜਨ ਸਾਹਿਬ ਜੀ ਗੁਰੂ ਨੇ ਪਹਿਲਾਂ ਗੁਰੂ ਰਾਮਦਾਸ ਜੀ ਸਨ, ਉਨ੍ਹਾਂ ਦੇ ਵੇਲੇ ਦਾ ਤੇ ਮੈਨੂੰ ਪਤਾ ਹੈ ਵੀ ਉਦੋਂ ਕੀ ਹੁੰਦਾ ਸੀ। ਹੁਣ ਗੁਰੂ ਅਰਜਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਨੇ, ਇਸ ਕਰਕੇ ਗੁਰੂ ਘਰ ਚ ਇਕ ਨਵੀਨ ਕਾਰ ਚੱਲੀ ਹੈ। ਹੁਣ ਉਨ੍ਹਾਂ ਦਾ ਕੀ ਸੁਭਾਅ ਹੈ, ਉਨ੍ਹਾਂ ਦਾ ਆਪਸ ਵਿਚ ਕਿਸ ਤਰ੍ਹਾਂ ਦਾ ਵਿਵਹਾਰ ਹੈ, ਇਹਦੇ ਬਾਰੇ ਮੈਨੂੰ ਹਾਲੇ ਕੋਈ ਪਤਾ ਨਹੀਂ, ਇਹਦੇ ਬਾਰੇ ਮੈਨੂੰ ਕੋਈ ਗਿਆਨ ਨਹੀਂ।
ਪ੍ਰਥਮ ਇਕਤਰੋ ਤੋ ਪਰਵਾਰੋ ਅਬ ਤੋ ਪ੍ਰਿਥਕ ਰਾਤ ਰਿਸ ਧਾਰੋ।
ਪਹਿਲਾਂ ਤਾਂ ਸਾਰਾ ਪਰਿਵਾਰ ਇਕ ਥਾਂ ਤੇ ਇਕੱਠਾ ਸੀ, ਗੁਰੂ ਰਾਮਦਾਸ ਸਾਹਿਬ ਜੀ ਦੇ ਹੁੰਦਿਆਂ ਸਾਰੇ ਬੱਚੇ ਇਕੱਠੇ ਸੀ, ਤਿੰਨੇ ਭਰਾ ਇਕੋ ਥਾਂ ਤੇ ਇਕੱਠੇ ਰਹਿੰਦੇ ਸੀ, ਤੇ ਹੁਣ ਮੈਨੂੰ ਪਤਾ ਲੱਗਾ, ਖ਼ਬਰ ਮਿਲੀ ਹੈ ਕਿ ਜਦੋਂ ਦੇ ਗੁਰੂ ਅਰਜਨ ਸਾਹਿਬ ਜੀ ਗੁਰਤਾ ਗੱਦੀ ਤੇ ਬੈਠੇ ਨੇ ਉਦੋਂ ਦੇ ਉਨ੍ਹਾਂ ਦੇ ਜਿਹੜੇ ਭਰਾ ਨੇ ਉਨ੍ਹਾਂ ਤੋਂ ਵੱਖਰੇ ਹੋ ਗਏ, ਉਨ੍ਹਾਂ ਤੋਂ ਉਨ੍ਹਾਂ ਦਾ ਵੱਖਰਾ ਹਿਸਾਬ ਕਿਤਾਬ, ਉਨ੍ਹਾਂ ਨੇ ਆਪਣਾ ਵੱਖਰਾ ਕਰ ਲਿਆ, ਆਪਣੇ ਪਰਿਵਾਰ ਦਾ ਹਿਸਾਬ ਕਿਤਾਬ ਵੱਖਰਾ ਕਰ ਲਿਆ, ਵਿਵਹਾਰ ਵੱਖਰਾ ਕਰ ਲਿਆ ਹੈ।
ਇਤਿਹਾਸਕ ਗਿਣਤੀ ਕਰ ਚਲਿਓ ਰਾਮਦਾਸਪੁਰ ਆਏ ਸੋ ਮਿਲਿਓ।
ਹੁਣ ਮੈਨੂੰ ਪਤਾ ਲੱਗਾ ਵੀ ਉਨ੍ਹਾਂ ਦੇ ਮਨ ਚ ਗੁੱਸਾ ਵੀ ਹੈ, ਉਨ੍ਹਾਂ ਦੇ ਮਨ ਦੇ ਵਿਚ ਕ੍ਰੋਧ ਵੀ ਹੈ ਪ੍ਰਿਥੀ ਚੰਦ ਹੋਣਾ ਦੇ, ਕਿ ਉਹ ਕਹਿੰਦਾ ਸੀ ਕਿ ਮੇਰਾ ਹੱਕ ਬਣਦਾ ਗੁਰਤਾ ਗੱਦੀ ਦਾ, ਮੈਂ ਗੁਰੂ ਦਾ ਵੱਡਾ ਪੁੱਤਰ ਹਾਂ, ਇਸ ਕਰਕੇ ਉਹ ਥੋੜਾ ਜਿਹਾ, ਕਿਉਂਕਿ ਪ੍ਰਿਥੀ ਚੰਦ ਤਾਂ ਪਹਿਲਾਂ ਹੀ ਬੜਾ ਗੁਸੈਲਾ ਸੀ, ਤੇ ਹੁਣ ਤਾਂ ਉਹਦੇ ਅੰਦਰ ਹੋਰ ਵੀ ਗੁੱਸਾ ਹੋਣਾ। ਏਦਾਂ ਭਾਈ ਗੁਰਦਾਸ ਜੀ ਆਪਣੇ ਮਨ ਚ ਵਿਚਾਰ ਕਰ ਰਹੇ, ਏਦਾਂ ਦੇ ਖਿਆਲ ਆਪਣੇ ਮਨ ਚ ਵਿਚਾਰ ਰਹੇ ਨੇ। ਹੁਣ ਪਤਾ ਨੀ ਕਿਸ ਤਰ੍ਹਾਂ ਦਾ ਵਿਵਹਾਰ ਹੋਣਾ, ਹੁਣ ਪਤਾ ਨੀ ਗੁਰੂ ਘਰ ਵਿਚ ਕਿਸ ਤਰ੍ਹਾਂ ਦੀ ਮਰਿਆਦਾ ਚੱਲ ਰਹੀ ਹੈ। ਏਦਾਂ ਦੀਆਂ ਵਿਚਾਰਾਂ ਕਰਦਿਆਂ, ਏਦਾਂ ਦੀਆਂ ਗਿਣਤੀਆਂ ਗਿਣਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਜੀ ਚੱਲਦੇ ਆ ਰਹੇ ਨੇ। ਔਰ ਚੱਲਦਿਆਂ ਚੱਲਦਿਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਭਾਈ ਗੁਰਦਾਸ ਜੀ ਨੇ ਪ੍ਰਵੇਸ਼ ਕੀਤਾ ਹੈ।
ਪੂਰਬ ਸ੍ਰੀ ਅਰਜਨ ਠਿਗ ਆਯੋ, ਜਾਨ ਗੁਰੂ ਪਦ ਸੀਸ ਨਿਵਾਯੋ।
ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਦੇ ਚਰਨਾਂ ਚ ਆਏ ਤੇ ਗੁਰੂ ਅਰਜਨ ਸਾਹਿਬ ਜੀ ਨੂੰ ਗੁਰੂ ਸਰੂਪ ਜਾਣ ਕੇ ਗੁਰੂ ਰਾਮਦਾਸ ਸਾਹਿਬ ਜੀ ਦੀ ਗੱਦੀ ਤੇ ਮਾਲਕ ਨੇ ਤੇ ਗੁਰੂ ਸਾਹਿਬ ਨੂੰ ਗੁਰੂ ਸਰੂਪ ਜਾਣ ਕੇ ਭਾਈ ਗੁਰਦਾਸ ਜੀ ਨੇ ਬੜੇ ਪਿਆਰ ਨਾਲ ਅਦਬ ਤੇ ਸਤਿਕਾਰ ਨਾਲ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਵੰਦਨਾ ਕੀਤੀ ਹੈ। ਸਤਿਕਾਰ ਸਹਿਤ ਆਪਣਾ ਸੀਸ ਲਵਾ ਕੇ ਮੱਥਾ ਟੇਕਿਆ ਹੈ।
ਬੈਠਿਓ ਨਿਕਟ ਕੁਸ਼ਲ ਸ਼ੁਭ ਪੁੱਛਾ।
ਔਰ ਭਾਈ ਸਾਹਿਬ ਜੀ ਗੁਰੂ ਸਾਹਿਬ ਦੇ ਕੋਲ ਬੈਠ ਗਏ ਔਰ ਕੋਲ ਬੈਠ ਕੇ ਕੁਸ਼ਲ ਪ੍ਰਸੰਨਤਾ ਪੁੱਛਣ ਲੱਗੇ ਹਨ।
ਕਯੋ ਦੋਨ ਦਿਸ਼ ਤੇਤ ਸੁਛਾ।
ਔਰ ਦੋਵਾਂ ਪਾਸਿਓ ਬੜੇ ਹਿੱਤ ਨਾਲ ਬੜੇ ਪਵਿੱਤਰ ਹਿਰਦੇ ਨਾਲ ਰਾਜੀ ਖੁਸ਼ੀ ਦੱਸਣ ਲੱਗੇ। ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਦੀ ਰਾਜੀ ਖੁਸ਼ੀ ਪੁੱਛੀ ਹੈ, ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਦੀ ਰਾਜੀ ਖੁਸ਼ੀ ਪੁੱਛੀ ਹੈ। ਦੋਵਾਂ ਪਾਸਿਓ ਬੜੇ ਸਤਿਕਾਰ ਨਾਲ ਪਿਆਰ ਨਾਲ ਇਕ ਦੂਜੇ ਨੂੰ ਰਾਜੀ ਖੁਸ਼ੀ ਦਾ ਸੁਨੇਹਾ ਦੱਸ ਰਹੇ ਨੇ।
ਸ੍ਰੀ ਗੁਰੂ ਅਮਰਦਾਸ ਪਰਿਵਾਰ ਕੁਸ਼ਲ ਸਹਿਤ ਸਭ ਕੀ ਨੀ ਉਚਾਰੋ।
ਮਹਾਰਾਜ ਸੱਚੇ ਪਾਤਸ਼ਾਹ ਜੀ ਪੁੱਛਦੇ ਨੇ ਭਾਈ ਗੁਰਦਾਸ ਜੀ ਨੂੰ ਕਿ ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਰਿਵਾਰ ਗੋਇੰਦਵਾਲ ਸਾਹਿਬ ਚ ਰਹਿੰਦਾ ਹੈ। ਭਾਈ ਗੁਰਦਾਸ ਜੀ ਤੁਸੀਂ ਹੁਣ ਗੋਇੰਦਵਾਲ ਸਾਹਿਬ ਤੋਂ ਹੀ ਆਏ, ਉਨ੍ਹਾਂ ਨੂੰ ਸਾਰਿਆਂ ਨੂੰ ਮਿਲ ਕੇ ਆਏ ਹੋ, ਇਸ ਕਰਕੇ ਦੱਸੋ ਵੀ ਉਹ ਸਾਰੇ ਕੁਸ਼ਲਤਾ ਸਹਿਤ ਨੇ, ਉਹ ਰਾਜੀ ਖੁਸ਼ੀ ਨੇ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਰਿਵਾਰ ਰਾਜੀ ਖੁਸ਼ੀ ਵਸਦਾ।
ਮੋਹਨ ਦੁਤੀਆ ਮੋਹਰੀ ਚੰਦ ਸੰਸ ਰਾਮ ਤਿੰਨ ਪੁੱਤਰ ਆਨੰਦ।
ਬਾਬਾ ਮੋਹਨ ਜੀ ਦਾ ਕੀ ਹਾਲ ਹੈ, ਬਾਬਾ ਮੋਹਰੀ ਚੰਦ ਜੀ ਦਾ ਉਨ੍ਹਾਂ ਦਾ ਕੀ ਹਾਲ ਹੈ, ਬਾਬਾ ਸੰਸ ਰਾਮ ਜੀ, ਫਿਰ ਅੱਗੋਂ ਉਨ੍ਹਾਂ ਦੇ ਸਪੁੱਤਰ ਬਾਬਾ ਆਨੰਦ ਜੀ, ਬਾਬਾ ਸੁੰਦਰ ਜੀ, ਉਨ੍ਹਾਂ ਸਾਰਿਆਂ ਦਾ ਕੀ ਹਾਲ ਚਾਲ ਹੈ। ਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਪੁੱਛ ਰਹੇ ਨੇ ਕਿ ਤੁਸੀਂ ਗੋਇੰਦਵਾਲ ਸਾਹਿਬ ਤੋਂ ਆਏ ਹੋ, ਗੁਰੂ ਅਮਰਦਾਸ ਸਾਹਿਬ ਦੇ ਪਰਿਵਾਰ ਦੀ ਸੁਣਾਓ ਕਿ ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ, ਬਾਬਾ ਸੰਸ ਰਾਮ ਜੀ, ਫਿਰ ਬਾਬਾ ਆਨੰਦ ਜੀ ਜੋ ਗੁਰੂ ਬਾਬਾ ਮੋਹਨ ਜੀ ਦੇ ਸਪੁੱਤਰ ਨੇ, ਉਨ੍ਹਾਂ ਦਾ ਕੀ ਹਾਲ ਹੈ, ਉਹ ਪ੍ਰਸੰਨ ਨੇ, ਰਾਜੀ ਖੁਸ਼ੀ ਨੇ।
ਪਤਨੀ ਸਹਿਤ ਰਹਤੇ ਅਰਖਾਏ ਕੁਸ਼ਲ ਤੁਮਾਰੀ ਚੈ ਸਮਦਾਏ।
ਭਾਈ ਗੁਰਦਾਸ ਜੀ ਕਹਿਣ ਲੱਗੇ ਮਹਾਰਾਜ ਜੀ ਸਾਰੇ ਰਾਜੀ ਖੁਸ਼ੀ ਨੇ, ਬਾਬਾ ਮੋਹਨ ਜੀ, ਮੋਹਰੀ ਜੀ, ਸੰਸ ਰਾਮ ਜੀ, ਆਨੰਦ ਜੀ, ਸੁੰਦਰ ਜੀ, ਆਪਣੀਆਂ ਘਰ ਵਾਲੀਆਂ ਸਮੇਤ ਸਾਰੇ ਖੁਸ਼ ਨੇ ਤੇ ਉਹ ਤੁਹਾਡੀ ਰਾਜੀ ਖੁਸ਼ੀ ਮੰਗਦੇ ਨੇ। ਉਹ ਸਾਰੇ ਰਾਜੀ ਖੁਸ਼ੀ ਨੇ, ਸਾਰੇ ਖੁਸ਼ੀਆਂ ਸਹਿਤ ਨੇ, ਆਨੰਦ ਸਹਿਤ ਨੇ, ਔਰ ਉਹ ਤੁਹਾਡੀ ਰਾਜੀ ਖੁਸ਼ੀ ਮੰਗਦੇ ਨੇ, ਤੁਹਾਡੀ ਕੁਸ਼ਲਤਾ ਚਾਹੁੰਦੇ ਨੇ ਸਾਰੇ।
ਬੈਠੇ ਹੋ ਕਿਤਕ ਕਾਲ ਜਬ ਬੀਤਾ ਕਰਤ ਵਾਰਤਾ ਕੋਈ ਸਰੀਤਾ।
ਇਸੇ ਤਰ੍ਹਾਂ ਵਾਰਤਾਲਾਪ ਕਰਦਿਆਂ ਬਚਨ ਬਿਲਾਸ ਕਰਦਿਆਂ ਕੁਝ ਸਮਾਂ ਭਾਈ ਗੁਰਦਾਸ ਜੀ ਦਾ ਗੁਰੂ ਸਾਹਿਬ ਦੇ ਚਰਨਾਂ ਚ ਇਸੇ ਤਰ੍ਹਾਂ ਬਤੀਤ ਹੋਇਆ, ਕੁਝ ਸਮਾਂ ਇਸੇ ਤਰ੍ਹਾਂ ਬੈਠੇ ਰਹੇ, ਕੁਝ ਸਮਾਂ ਬਤੀਤ ਹੋਇਆ, ਇਸੇ ਰੀਤ ਨਾਲ ਵਾਰਤਾਲਾਪ ਹੋ ਰਹੀ ਹੈ, ਬਚਨ ਬਿਲਾਸ ਹੋ ਰਹੇ ਨੇ।
ਤਿਸ ਹੀ ਥਲ ਭੋਜਨ ਲੈ ਆਏ ਜੈ ਸ਼੍ਰੀ ਅਰਜਨ ਨਰ ਸਮਦਾਏ।
ਗੁਰੂ ਖਾਲਸਾ ਜੀ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੈਠੇ ਸਨ, ਭਾਈ ਗੁਰਦਾਸ ਜੀ ਬੈਠੇ ਸਨ, ਉਸੇ ਜਗ੍ਹਾ ਤੇ ਇਨੇ ਨੂੰ ਗੁਰੂ ਕੇ ਸੇਵਾਦਾਰ ਜਿਹੜੇ ਸਨ ਉਹ ਪ੍ਰਸ਼ਾਦਾ ਲੈ ਆਏ। ਸਤਿਗੁਰੂ ਜੀ ਬੈਠੇ ਸੀ, ਭਾਈ ਗੁਰਦਾਸ ਜੀ, ਹੋਰ ਵੀ ਕੁਝ ਸਿੱਖ ਬੈਠੇ ਸਨ, ਤੇ ਉਥੇ ਹੀ ਪ੍ਰਸ਼ਾਦਾ ਲੈ ਕੇ ਆ ਗਏ ਸੇਵਾਦਾਰ
ਦੋਏ ਦੋਏ ਚਨ ਕਰੋਤ ਕਾ ਦੀਨਤ ਵਰਤਤ ਗੁਰੂ ਦਾਸ ਸੋਲੀਨਤ
ਦੋ ਦੋ ਛੋਲਿਆਂ ਦੀਆਂ ਰੋਟੀਆਂ ਚਣਿਆਂ ਦੀਆਂ ਬਣੀਆਂ ਹੋਈਆਂ ਤੇ ਉਹ ਚਣਿਆਂ ਦੀਆਂ ਛੋਲਿਆਂ ਦੀਆਂ ਬਣੀਆਂ ਹੋਈਆਂ ਰੋਟੀਆਂ ਦੋ ਦੋ ਵਰਤਾਈਆਂ ਸਾਰਿਆਂ ਨੂੰ ਦੋ ਦੋ ਪ੍ਰਸ਼ਾਦੇ ਸਾਰਿਆਂ ਨੂੰ ਦਿੱਤੇ ਗੁਰੂ ਅਰਜਨ ਸਾਹਿਬ ਨੇ ਵੀ ਉਹ ਦੋ ਪ੍ਰਸ਼ਾਦੇ ਲਏ ਭਾਈ ਗੁਰਦਾਸ ਜੀ ਨੇ ਵੀ ਉਹ ਦੋ ਪ੍ਰਸ਼ਾਦੇ ਚਣਿਆਂ ਦੀਆਂ ਰੋਟੀਆਂ ਦੇ ਬਣੇ ਹੋਏ ਲਏ ਨੇ
ਅਪਰ ਕੁਛ ਨਾ ਪਾ ਅਪਰ ਨਾ ਕੁਛ ਪਾ ਖੈ ਬੇ ਕਾਰਨ ਖਾਏ ਸੁਕੀ ਨਸ ਬਾਕੀ ਉਚਾਰਨ
ਬਸ ਦੋ ਦੋ ਛੋਲਿਆਂ ਦੀਆਂ ਰੋਟੀਆਂ ਹੀ ਸੀ ਨਾਲ ਕੋਈ ਸਬਜ਼ੀ ਨਹੀਂ ਕੋਈ ਭਾਜੀ ਨਹੀਂ ਇਥੋਂ ਤੱਕ ਵੀ ਅਚਾਰ ਵੀ ਕੋਈ ਨਹੀਂ ਉਹ ਜਿਹੜੇ ਦੋ ਦੋ ਛੋਲਿਆਂ ਦੇ ਪ੍ਰਸ਼ਾਦੇ ਸਨ ਉਹ ਹੀ ਸਾਰਿਆਂ ਨੇ ਛਕੇ ਭਾਈ ਗੁਰਦਾਸ ਜੀ ਨੇ ਵੇਖਿਆ ਵੀ ਸਿਰਫ ਦੋ ਪ੍ਰਸ਼ਾਦੇ ਗੁਰੂ ਘਰ ਹੋਵੇ ਤੇ ਗੁਰੂ ਘਰ ਦੇ ਵਿਚ ਲੰਗਰ ਪ੍ਰਸ਼ਾਦਾ ਵੀ ਮਸਤਾਨਾ ਹੋਵੇ ਤੇ ਦੋ ਦੋ ਛੋਲਿਆਂ ਦੇ ਜਿਹੜੇ ਪ੍ਰਸ਼ਾਦੇ ਨੇ ਉਹ ਮਿਲ ਰਹੇ ਨੇ ਨਾਲ ਕੋਈ ਸਬਜ਼ੀ ਭਾਜੀ ਨਹੀਂ ਕੋਈ ਹੋਰ ਵਸਤੂ ਵੀ ਕੋਈ ਨੀ ਨਾਲ ਕੋਈ ਲੱਸੀ ਨਹੀਂ ਕੋਈ ਦਹੀਂ ਨਹੀਂ ਕਿਸੇ ਪ੍ਰਕਾਰ ਦੀ ਸ਼ੈ ਹੈ ਹੀ ਨਹੀਂ ਭਾਈ ਗੁਰਦਾਸ ਜੀ ਵੇਖ ਕੇ ਕੁਝ ਹੈਰਾਨ ਹੋ ਰਹੇ ਨੇ
ਦੋਏਰਾ ਸੰਸਾਰੀ ਸਨਮੰਦ ਕੋ ਜੇਕਰ ਕਰੋ ਵਿਚਾਰ
ਭਾਈ ਗੁਰਦਾਸ ਜੀ ਨੇ ਦੋ ਪ੍ਰਸ਼ਾਦੇ ਉਦੋਂ ਤਾਂ ਛਕ ਲਏ ਕੁਝ ਨਹੀਂ ਬੋਲੇ ਤੇ ਛਕਣ ਤੋਂ ਬਾਅਦ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਨੂੰ ਕਹਿਣ ਲੱਗੇ ਸਤਿਗੁਰੂ ਜੀ ਵੀ ਚਲੋ ਕਿਉਂਕਿ ਇਕੱਲੇ ਹੀ ਬੈਠੇ ਸੀ ਤੇ ਇਸ ਦੇ ਵਿਚ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਦੇ ਮਾਮਾ ਜੀ ਵੀ ਲੱਗਦੇ ਸਨ ਸੰਸਾਰੀ ਸੰਬੰਧ ਸੀ ਤੇ ਭਾਈ ਗੁਰਦਾਸ ਜੀ ਗੁਰੂ ਅਰਜਨ ਸਾਹਿਬ ਜੀ ਨੂੰ ਕਹਿਣ ਲੱਗੇ ਮਹਾਰਾਜ ਜੀ ਜੇ ਆਪਾਂ ਸੰਸਾਰੀ ਸੰਬੰਧ ਦੀ ਗੱਲ ਕਰੀਏ ਕਿ ਆਪਣਾ ਜਿਹੜਾ ਸੰਸਾਰੀ ਰਿਸ਼ਤਾ ਬਣਦਾ ਉਹਦੀ ਜੇ ਆਪਾਂ ਵਿਚਾਰ ਕਰੀਏ
ਬੜੇ ਛਾਨ ਤੁਮ ਤੇ ਆਓ ਮਾਤਲ ਕਰੋ ਉਚਾਰ
ਸੰਸਾਰੀ ਸੰਬੰਧ ਦੀ ਗੱਲ ਕਰੀਏ ਤੇ ਮੈਂ ਸੰਸਾਰੀ ਰਿਸ਼ਤੇਦਾਰੀ ਵਿਚ ਤੁਹਾਡੇ ਤੋਂ ਵੱਡਾ ਆ ਉਦਾਂ ਅਧਿਆਤਮਕ ਰੂਪ ਚ ਤੁਸੀਂ ਵੱਡੇ ਹੋ ਪਰ ਜੇ ਸੰਸਾਰੀ ਰਿਸ਼ਤੇਦਾਰੀ ਦੀ ਗੱਲ ਕਰੀਏ ਤੇ ਸੰਸਾਰੀ ਦੁਨਿਆਵੀ ਸੰਬੰਧ ਕਰਕੇ ਮੈਂ ਤੁਹਾਡੇ ਤੋਂ ਵੱਡਾ ਹਾਂ ਔਰ ਰਿਸ਼ਤੇ ਵਿਚ ਮੈਂ ਤੁਹਾਡਾ ਮਾਮਾ ਲੱਗਦਾ ਹਾਂ
ਦੁਤੀਆ ਸੰਬੰਧ ਸੁਣੀ ਜੀਏ ਜਬ ਕੀ ਗਾਦੀ ਲੀਨ
ਦੂਜਾ ਸੰਬੰਧ ਆਪਣਾ ਇਸ ਗੱਲ ਦਾ ਹੈ ਪਹਿਲਾ ਸੰਬੰਧ ਤਾਂ ਸੰਸਾਰੀ ਇਹ ਹੈ ਦੂਜਾ ਸੰਬੰਧ ਇਹ ਹੈ ਵੀ ਜਦੋਂ ਦੀ ਤੁਸੀਂ ਗੁਰਤਾ ਗੱਦੀ ਲਈ ਹੈ ਜਦੋਂ ਦੇ ਤੁਸੀਂ ਗੁਰਤਾ ਗੱਦੀ ਤੇ ਬੈਠੇ ਹੋ
ਭਾਈ ਪਰਮੇਸ਼ਰ ਰੂਪ ਤੁਮ ਸਭ ਜਗ ਗੁਰੂ ਪ੍ਰਵੀਨ
ਤੁਸੀਂ ਪਰਮੇਸ਼ਰ ਰੂਪ ਹੋ ਗਏ ਹੋ ਅਕਾਲ ਪੁਰਖ ਦਾ ਸਰੂਪ ਹੋ ਗਏ ਹੋ ਤੁਸੀਂ ਸਾਰੇ ਜਗਤ ਦੇ ਗੁਰਦੇਵ ਹੋ ਸਾਰੇ ਸੰਸਾਰ ਦੇ ਗੁਰੂ ਹੋ
ਕਿਉਂ ਭਾਈ ਇਸ ਬਿਦ ਮੈਂ ਹੋ ਸਿੱਖ ਤੁਮਾਰੋ ਬੰਦਨੀ ਸਭ ਕੇ ਧਾਰੋ
ਦੂਜਾ ਸੰਬੰਧ ਆਪਣਾ ਗੁਰੂ ਤੇ ਸਿੱਖ ਦਾ ਹੈ ਤੁਸੀਂ ਮੇਰੇ ਗੁਰੂ ਹੋ ਔਰ ਮੈਂ ਤੁਹਾਡਾ ਸਿੱਖ ਹਾਂ ਸਾਡੇ ਤੁਸੀਂ ਬੰਦਨੀਏ ਹੋ ਕਿਉਂਕਿ ਵੱਡੇ ਹੋ ਦੁਨਿਆਵੀ ਰਿਸ਼ਤੇਦਾਰੀ ਤਾਂ ਹੈ ਹੀ ਆ ਉਹਦੇ ਵਿਚ ਵੀ ਮੈਂ ਤੁਹਾਡੇ ਤੋਂ ਉਮਰ ਕਰਕੇ ਵੱਡਾ ਤੇ ਰਿਸ਼ਤੇ ਕਰਕੇ ਵੱਡਾ ਹਾਂ ਪਰ ਜਦੋਂ ਦੇ ਤੁਸੀਂ ਗੁਰੂ ਬਣੇ ਹੋ ਗੁਰਤਾ ਗੱਦੀ ਤੇ ਬੈਠੇ ਹੋ ਉਸ ਵੇਲੇ ਤੋਂ ਤੁਸੀਂ ਪਰਮੇਸ਼ਰ ਸਰੂਪ ਹੋ ਗਏ ਅਕਾਲ ਪੁਰਖ ਦਾ ਰੂਪ ਹੋ ਗਏ ਗੁਰੂ ਹੋ ਗਏ ਤੇ ਮੈਂ ਤੁਹਾਡਾ ਸਿੱਖ ਹਾਂ ਮੈਂ ਤੁਹਾਡਾ ਸੇਵਕ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਮੇਰੇ ਗੁਰਦੇਵ ਹੋ ਔਰ ਮੇਰੇ ਵਾਸਤੇ ਬੰਦਨੀਏ ਹੋ ਸਤਿਕਾਰਨੀਏ ਹੋ
ਕਿਰਨ ਕਾਲ ਬੀਤੇ ਮੈਂ ਆਇਓ ਪੂਰਬ ਹੀ ਮਿਲਬੋ ਇਹ ਭਇਓ
ਮੈਂ ਬੜੇ ਚਿਰਾਂ ਬਾਅਦ ਤੁਹਾਡੇ ਕੋਲ ਆਇਆ ਤੇ ਆਪ ਸਮਝ ਲਈਏ ਵੀ ਆਪਣਾ ਅੱਜ ਪਹਿਲੀ ਵਾਰ ਹੀ ਮੇਲ ਹੋ ਰਿਹਾ ਚਲੋ ਇੱਕ ਦਿਨ ਪਹਿਲਾਂ ਆਇਆ ਸੀ ਪੰਜ ਦਸ ਮਿੰਟ ਤੁਹਾਡੇ ਕੋਲ ਬੈਠੇ ਸੀ ਤੇ ਮੈਂ ਅਗਲੇ ਦਿਨ ਚਲਾ ਗਿਆ ਸੀ ਰਾਤ ਰਹਿ ਕੇ ਤੇ ਮਹਾਰਾਜ ਜੀ ਹੁਣ ਮੈਂ ਬੜੇ ਸਮੇਂ ਬਾਅਦ ਆਪ ਜੀ ਦੇ ਚਰਣਾ ਵਿਚ ਆਇਆ ਇਸ ਤਰ੍ਹਾਂ ਕਹਿ ਲਈਏ ਵੀ ਪਹਿਲੀ ਵਾਰ ਹੀ ਮੈਂ ਆਪ ਜੀ ਨੂੰ ਮਿਲ ਰਿਹਾ ਹਾਂ
ਭਗਨੀ ਸੁੱਤ ਅਰ ਗੁਰੂ ਉਦਾਰਾ
ਇੱਕ ਤੁਸੀਂ ਮੇਰੀ ਭੈਣ ਦੇ ਪੁੱਤਰ ਹੋ ਇਹ ਰਿਸ਼ਤਾ ਦੂਜਾ ਰਿਸ਼ਤਾ ਆਪਣਾ ਗੁਰੂ ਤੇ ਸਿੱਖ ਦਾ ਹੈ ਤੁਸੀਂ ਸਾਡੇ ਗੁਰਦੇਵ ਹੋ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤੁਹਾਡਾ ਸਿੱਖ ਹਾਂ ਸੇਵਕ ਹਾਂ
ਮੈਂ ਮਾਤਲ ਅਰ ਸਿੱਖ ਤੁਮਾਰਾ।
ਜੀ ਇਹ ਦੋ ਰਿਸ਼ਤੇਦਾਰੀਆਂ ਤੁਹਾਡੇ ਨਾਲ ਮੇਰੀਆਂ ਦੋਹਰੀਆਂ ਰਿਸ਼ਤੇਦਾਰੀਆਂ ਬਣਦੀਆਂ ਨੇ, ਇੱਕ ਤਾਂ ਮੈਂ ਤੁਹਾਡਾ ਮਾਮਾ ਲੱਗਦਾ ਤੇ ਦੂਜਾ ਮੈਂ ਤੁਹਾਡਾ ਸਿੱਖ ਲੱਗਦਾ। ਮਹਾਰਾਜ ਦੋਹਰਾ ਰਿਸ਼ਤਾ ਹੋਇਆ ਕਿਹਦਾ ਹੋਇਆ? ਭਾਈ ਗੁਰਦਾਸ ਜੀ ਕਹਿੰਦੇ ਕਿ ਮਹਾਰਾਜ ਇੱਕ ਤਾਂ ਮੈਂ ਤੁਹਾਡਾ ਮਾਮਾ ਲੱਗਦਾ ਇਹ ਰਿਸ਼ਤੇਦਾਰੀ, ਤੇ ਦੂਜਾ ਸੰਬੰਧ ਇਹ ਹੈ ਕਿ ਮੈਂ ਤੁਹਾਡਾ ਸਿੱਖ ਹਾਂ, ਮੈਂ ਤੁਹਾਡਾ ਸੇਵਕ ਹਾਂ, ਇਹ ਆਪਣੀਆਂ ਦੋਹਰੀਆਂ ਰਿਸ਼ਤੇਦਾਰੀਆਂ ਨੇ।
ਕਾਰਨ ਇੱਥੇ ਉੱਤੇ ਮਨ ਚੀਨੋ ਤੋ ਨਾ ਸਾਦਰ ਭੋਜਨ ਦੀਨੋ।
ਇਹ ਵੱਡੇ ਕਾਰਨ ਹੋਣ ਤੁਸੀਂ ਆਪਣੇ ਮਨ ਤੇ ਜਾਣਦੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਨੂੰ ਤਾਂ ਚਾਹੀਦਾ ਸੀ ਵੀ ਮੈਨੂੰ ਵਧੀਆ ਦੇਸੀ ਘਿਓ ਚ ਗਹਿ ਗੱਚ ਕੀਤੀਆਂ ਰੋਟੀਆਂ ਦਿੰਦੇ, ਪ੍ਰਸ਼ਾਦੇ ਦਿੰਦੇ, ਵਧੀਆ ਭੋਜਨ ਪਕਵਾਨ ਮੇਰੇ ਵਾਸਤੇ ਬਣਾਉਂਦੇ। ਮਹਾਰਾਜ ਚਲੋ ਦੋਹਰਾ ਰਿਸ਼ਤਾ ਤਾਂ ਬਣਦਾ ਨਾ ਆਪ ਜੀ ਦੇ ਨਾਲ, ਤੇ ਮਹਾਰਾਜ ਜੀ ਮੈਨੂੰ ਤੁਸੀਂ ਵਧੀਆ ਪ੍ਰਸ਼ਾਦਾ ਜਿਹੜਾ ਉਹ ਆਪਣੇ ਘਰ ਚ ਤਿਆਰ ਕਰਕੇ ਚੁਕਾਉਂਦੇ। ਪਾਤਸ਼ਾਹ ਇਹ ਕੀ ਕੀਤਾ ਅੱਜ? ਆ ਚਣਿਆਂ ਦੀਆਂ ਉਹ ਵੀ ਸੁੱਕੀਆਂ ਰੋਟੀਆਂ ਮਹਾਰਾਜ ਜੀ ਛਕਣ ਨੂੰ ਮਿਲੀਆਂ ਨੇ, ਨਾਲ ਕੋਈ ਸਬਜ਼ੀ ਭਾਜੀ, ਕੋਈ ਦਹੀਂ, ਕੋਈ ਮੱਖਣ ਨਹੀਂ, ਕੋਈ ਲੱਸੀ ਨਹੀਂ, ਕੁਝ ਵੀ ਨਹੀਂ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਕੀ ਖੇਡ ਹੈ ਕਿ ਤਉ ਨਾ ਸਾਦਰ ਭੋਜਨ ਦੀਨੋ, ਆਪ ਜੀ ਨੇ ਸਤਿਕਾਰ ਸਹਿਤ ਆਦਰ ਨਾਲ ਮੈਨੂੰ ਅੱਜ ਭੋਜਨ ਨਹੀਂ ਦਿੱਤਾ।
ਸ੍ਰੀ ਅਰਜਨ ਸੁਨ ਕੈ ਮੁਸਕਾਏ, ਕਹਿਓ ਕਿ ਪ੍ਰਾ ਰਬ ਦੀ ਜਸ ਪਾਏ ਖਾਏ।
ਅੱਜ ਸੁਣ ਕੇ ਮੁਸਕਰਾ ਪਏ ਧੰਨ ਗੁਰੂ ਅਰਜਨ ਸਾਹਿਬ ਜੇ ਮੁਸਕਰਾ ਕੇ ਕਹਿੰਦੇ ਭਾਈ ਗੁਰਦਾਸ ਜੀ ਜਿਹੜੀ ਪਰਾ ਲਬਦ ਆ ਬੰਦੇ ਦੀ ਉਹਨੂੰ ਪਰਾ ਲਬਦ ਮੁਤਾਬਕ ਹੀ ਖਾਣ ਨੂੰ ਮਿਲਦਾ, ਪਰਾ ਲਬਦ ਤੋਂ ਵੱਧ ਤਾਂ ਨਹੀਂ ਨਾ ਕਿਸੇ ਨੂੰ ਮਿਲਦਾ। ਜਿਹੜੀ ਤੁਹਾਡੀ ਪਰਾ ਲਬਦ ਸੀ ਜਾਂ ਸਾਡੀ ਪਰਾ ਲਬਦ ਸੀ ਉਹਦੇ ਮੁਤਾਬਕ ਹੀ ਸਾਰਿਆਂ ਨੂੰ ਛਕਣ ਨੂੰ ਖਾਣ ਨੂੰ ਪ੍ਰਾਪਤ ਹੁੰਦਾ ਹੈ।
ਤੋਰ ਹਜ਼ੂਰ ਸਭਨ ਇਹ ਲਿਓ, ਕਿਸੇ ਨੂੰ ਛਪ ਕੇ ਭੋਜਨ ਕਿਓ।
ਤੁਹਾਡੇ ਸਾਹਮਣੇ ਹੀ ਹੈ, ਸਾਰਿਆਂ ਨੇ ਜੋ ਛਕਿਆ ਉਹ ਤੁਹਾਨੂੰ ਵੀ ਮਿਲਿਆ ਛਕਣ ਨੂੰ, ਸਾਰਿਆਂ ਨੇ ਇੱਕੋ ਜਿਹੇ ਪ੍ਰਸ਼ਾਦੇ ਛਕੇ ਨੇ। ਵੇਖ ਲੋ ਤੁਹਾਡੇ ਸਾਹਮਣੇ ਕਿਸੇ ਨੇ ਕੋਈ ਲੁਕ ਕੇ ਤਾਂ ਨਹੀਂ ਨਾ ਖਾਧਾ, ਛੁਪ ਕੇ ਨਹੀਂ ਖਾਧਾ, ਜੋ ਸਾਰਿਆਂ ਨੂੰ ਵਰਤਿਆ ਤੁਹਾਨੂੰ ਵੀ ਉਹੀ ਦੋ ਪ੍ਰਸ਼ਾਦੇ ਵਰਤੇ ਨੇ, ਸਾਰਿਆਂ ਨੇ ਤੁਹਾਡੇ ਨਾਲ ਉਸੇ ਤਰ੍ਹਾਂ ਦੇ ਦੋ ਪ੍ਰਸ਼ਾਦੇ ਛਕੇ ਨੇ ਜੋ ਤੁਸੀਂ ਛਕੇ ਨੇ, ਕਿਸੇ ਨੇ ਕੋਈ ਲੁਕ ਕੇ ਜਾਂ ਛੁਪ ਕੇ ਨਹੀਂ ਖਾਧਾ।
ਜੇ ਕਰ ਚੈਤੀ ਅਧਿਕ ਪੌਨਾਈ ਅੰਤਰ ਸਥਿਰ ਪਛਾਵਤ ਮਾਏ।
ਜੇ ਭਾਈ ਗੁਰਦਾਸ ਜੀ ਤੁਸੀਂ ਜਿਆਦਾ ਪ੍ਰਾਹੁਣਾਚਾਰੀ ਕਰਾਉਣਾ ਚਾਹੁੰਦੇ ਹੋ ਵੀ ਤੁਹਾਡੀ ਪ੍ਰਾਹੁਣਾਚਾਰੀ ਹੋਵੇ, ਸੇਵਾ ਹੋਵੇ, ਤੇ ਮਾਤਾ ਜੀ ਬੈਠੇ ਨੇ ਅੰਦਰ, ਉਹ ਹੀ ਬਣਾ ਬਣਾ ਕੇ ਭੇਜ ਰਹੇ ਨੇ ਅੰਦਰੋਂ। ਮਾਤਾ ਜੀ ਬੈਠੇ ਸਨ ਅੰਦਰ, ਮਾਤਾ ਭਾਨੀ ਜੀ, ਉਹੀ ਬਣਾ ਬਣਾ ਕੇ ਮਾਤਾ ਜੀ ਅੰਦਰੋਂ ਭੇਜ ਰਹੇ ਨੇ। ਜੇ ਤੁਹਾਨੂੰ ਜਿਆਦਾ ਪ੍ਰਾਹੁਣਾਚਾਰੀ ਦੀ ਲੋੜ ਹੈ,
ਨਿਜ ਕਰ ਦੇਗ ਸਕਲ ਵਰਤਾਵੈ ਪਾਹੁਨ ਹਿਤ ਤੋਂ ਅਸਨ ਪੁਚਾਵੈ।
ਮਾਤਾ ਜੀ ਬੈਠੇ ਨੇ ਉਹੀ ਆਪਣੇ ਹੱਥੀ ਲੰਗਰ ਤਿਆਰ ਕਰ ਰਹੇ ਨੇ, ਤੇ ਤਿਆਰ ਕਰ ਕਰਕੇ ਬਾਹਰ ਸਾਰਿਆਂ ਨੂੰ ਭੇਜ ਰਹੇ ਨੇ। ਜਿਹੜੇ ਸਿੱਖ ਬੈਠੇ ਨੇ ਉਹਨਾਂ ਵਾਸਤੇ ਵੀ, ਜੇ ਕੋਈ ਤੁਹਾਡੇ ਵਰਗਾ ਪ੍ਰਾਹੁਣਾ ਆਇਆ ਤੇ ਉਹਨਾਂ ਵਾਸਤੇ ਵੀ, ਸਾਰਿਆਂ ਵਾਸਤੇ ਮਾਤਾ ਜੀ ਅੰਦਰੋਂ ਪ੍ਰਸ਼ਾਦਾ ਪਕਾ ਕੇ ਭੇਜ ਰਹੇ ਨੇ।
ਅਮਰੀ ਮਾਤਾ ਭਗਨ ਤੁਮਾਰੀ ਮਿਲੋ ਜਾਏ ਕਰ ਕਰੋ ਚਾਰੇ।
ਜੇ ਤੁਸੀਂ ਉਲਾਂਭਾ ਹੀ ਦੇਣਾ ਤੇ ਸਾਡੀ ਮਾਤਾ ਜੋ ਤੁਹਾਡੇ ਭੈਣ ਜੀ ਲੱਗਦੇ ਨੇ, ਮਾਤਾ ਭਾਨੀ ਜੀ ਤੁਹਾਡੇ ਭੈਣ ਨੇ, ਤੇ ਤੁਸੀਂ ਉਹਨਾਂ ਕੋਲ ਅੰਦਰ ਚਲੇ ਜਾਓ, ਉਹ ਤੁਹਾਡੀ ਪ੍ਰਾਹੁਣਾਚਾਰੀ ਜ਼ਿਆਦਾ ਕਰਨਗੇ ਵੀ ਮੇਰਾ ਵੀਰ ਆਇਆ, ਮੇਰਾ ਭਰਾ ਆਇਆ, ਉਹ ਤੁਹਾਡੀ ਪ੍ਰਾਹੁਣਾਚਾਰੀ ਕਰਨਗੇ। ਉਹਨਾਂ ਦੇ ਕੋਲ ਤੁਸੀਂ ਅੰਦਰ ਚਲੇ ਜਾਓ, ਜੇ ਤੁਹਾਨੂੰ ਪ੍ਰਾਹੁਣਾਚਾਰੀ ਦੀ ਲੋੜ ਹੈ ਤੇ ਉਹਨਾਂ ਨਾਲ ਜਾ ਕੇ ਗੱਲ ਕਰੋ। ਸਾਡੇ ਮਾਤਾ ਜੀ ਜੋ ਤੁਹਾਡੇ ਭੈਣ ਨੇ, ਆਪਣੀ ਭੈਣ ਜੀ ਨਾਲ ਜਾ ਕੇ ਗੱਲ ਕਰੋ।
ਹਿਮ ਸੁਨ ਸ਼੍ਰੀ ਅਰਜਨ ਕੇ ਪਾਸ ਹੱਥ ਪਖਾਰੇ ਤਬ ਗੁਰਦਾਸ।
ਸੁਣੇ ਬਚਨ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਸਾਹਿਬ ਦੇ, ਇਹਨੇ ਨੂੰ ਪ੍ਰਸ਼ਾਦਾ ਛਕ ਹਟੇ ਸੀ ਤੇ ਭਾਈ ਗੁਰਦਾਸ ਜੀ ਨੇ ਆਪਣੇ ਹੱਥ ਧੋਏ ਨੇ, ਪ੍ਰਸ਼ਾਦਾ ਛਕਣ ਤੋਂ ਬਾਅਦ ਹੱਥ ਸੁੱਚੇ ਕੀਤੇ ਹਨ।
ਜੁਰਾ ਕਰਿਓ ਉੱਥੇ ਅੰਤਰ ਗਏ, ਦੇਖੀ ਸੁਸਾ ਪ੍ਰਣਾਮ ਸੁਕੇ।
ਚੂੜਾ ਕਰਕੇ ਪ੍ਰਸ਼ਾਦਾ ਛਕ ਕੇ ਭਾਈ ਗੁਰਦਾਸ ਜੀ ਅੰਦਰ ਗਏ, ਉਥੇ ਅੰਦਰ ਗਏ ਨੇ ਜਿੱਥੇ ਮਾਤਾ ਭਾਨੀ ਜੀ ਬੈਠੇ ਪ੍ਰਸ਼ਾਦਾ ਤਿਆਰ ਕਰ ਰਹੇ ਸੀ, ਤੇ ਮਾਤਾ ਭਾਨੀ ਜੀ ਦੇ ਕੋਲ ਅੰਦਰ ਚਲੇ ਗਏ ਭਾਈ ਗੁਰਦਾਸ ਜੀ।
ਦੇਖੀ ਸੁਸਾ ਪ੍ਰਣਾਮ ਸੁਕੇ।
ਜਾ ਕੇ ਆਪਣੀ ਵੱਡੀ ਭੈਣ ਮਾਤਾ ਭਾਨੀ ਨੂੰ ਭਾਈ ਗੁਰਦਾਸ ਜੀ ਨੇ ਬੈਠਿਆਂ ਵੇਖਿਆ, ਤੇ ਜਾ ਕੇ ਮਾਤਾ ਭਾਨੀ ਜੀ ਨੂੰ ਪ੍ਰਣਾਮ ਕੀਤੀ। ਮਾਤਾ ਭਾਨੀ ਜੀ ਨੂੰ ਜਾ ਕੇ ਭਾਈ ਗੁਰਦਾਸ ਜੀ ਨੇ ਮੱਥਾ ਟੇਕਿਆ, ਨਮਸਕਾਰ ਕੀਤੀ।
ਬੈਠੀ ਭਾਨੀ ਦੇਗ ਸੁਥਾਨਾ, ਆਵੋ ਪ੍ਰਾਤਾ ਸਿਰ ਉਬਖਾਨਾ।
ਮਾਤਾ ਭਾਨੀ ਜੀ ਅੰਦਰ ਲੰਗਰ ਵਾਲੀ ਥਾਂ ਤੇ ਬੈਠੇ ਸਨ, ਜਦੋਂ ਭਾਈ ਗੁਰਦਾਸ ਜੀ ਨੇ ਆ ਕੇ ਮੱਥਾ ਟੇਕਿਆ ਕਿ ਭੈਣ ਜੀ ਪ੍ਰਣਾਮ ਕਰਦਾ, ਤੇ ਮਾਤਾ ਭਾਨੀ ਜੀ ਕਹਿਣ ਲੱਗੀ, ਆਓ ਭਰਾ ਜੀ ਵੀਰ ਜੀ ਜੀ ਆਇਆਂ ਨੂੰ। ਤੇ ਬੜੇ ਸਤਿਕਾਰ ਨਾਲ ਮਾਤਾ ਭਾਨੀ ਨੇ ਭਾਈ ਗੁਰਦਾਸ ਜੀ ਨੂੰ ਆਪਣੇ ਕੋਲ ਬਿਠਾਇਆ ਕਿ ਆਓ, ਸਤਿਕਾਰ ਸਹਿਤ ਆਪਣੇ ਲਾਗੇ ਬਿਠਾਇਆ ਹੈ।
ਮੋਹਨੇ ਅਪਰ ਮੋਰੀ ਜੋਈ ਸਹਿਤ ਕੁਟੰਬ ਕੁਛ ਲੈ ਦੋਏ।
ਮਾਤਾ ਭਾਨੀ ਜੀ ਪੁੱਛਣ ਲੱਗੇ ਕਿ ਬਾਬਾ ਮੋਹਨ ਜੀ ਦਾ, ਮੇਰੇ ਵੱਡੇ ਵੀਰ ਜੀ ਦਾ, ਛੋਟੇ ਵੀਰ ਬਾਬਾ ਮੋਹਰੀ ਜੀ ਦਾ, ਉਹਨਾਂ ਦਾ ਕੀ ਹਾਲ ਹੈ? ਕਿਉਂਕਿ ਭਾਈ ਗੁਰਦਾਸ ਜੀ ਉਥੋਂ ਹੀ ਆਏ ਸੀ, ਗੋਇੰਦਵਾਲ ਸਾਹਿਬ ਤੋਂ ਹੀ, ਇਸ ਕਰਕੇ ਉਹਨਾਂ ਦਾ ਹਾਲ ਚਾਲ ਵੀ ਮਾਤਾ ਭਾਨੀ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਪੁੱਛਦੇ ਨੇ ਵੀ ਉਹ ਦੋਵੇਂ ਪਰਿਵਾਰਾਂ ਸਮੇਤ ਕੁਸ਼ਲਤਾ ਸਹਿਤ ਨੇ, ਰਾਜੀ ਖੁਸ਼ੀ ਨੇ, ਸਾਰਾ ਪਰਿਵਾਰ ਠੀਕ ਹੈ, ਏਦਾਂ ਮਾਤਾ ਭਾਨੀ ਜੀ ਪੁੱਛਦੇ ਨੇ।
ਤੁਮ ਚਿਰ ਕਰ ਤੁਮ ਚਿਰ ਮੈਂ ਚੱਲ ਕਰ ਇਤ ਆਏ, ਸੁਧਨੈ ਲਈ ਨਾਪ ਨੂੰ ਸੁਣਾਏ।
ਵੀਰ ਗੁਰਦਾਸ ਜੀ, ਤੁਸੀਂ ਵੀ ਬੜੇ ਚਿਰਾਂ ਬਾਅਦ ਆਏ, ਤੇ ਨਾ ਤੁਸੀਂ ਆਪਣੀ ਕੋਈ ਸੁਧ ਸਾਰ ਮੇਰੇ ਕੋਲ ਭੇਜੀ ਤੇ ਨਾ ਸਾਡੀ ਕੋਈ ਸੁਧ ਸਾਰ ਲਈ। ਤੁਸੀਂ ਤਾਂ ਏਦਾਂ ਹੀ ਵਿਸਾਰ ਛੱਡਿਆ ਸੀ ਸਾਨੂੰ। ਮਾਤਾ ਭਾਨੀ ਜੀ ਭਾਈ ਗੁਰਦਾਸ ਜੀ ਨਾਲ ਗੱਲਾਂ ਕਰਦੇ ਕਿ ਤੁਸੀਂ ਵੀ ਬੜੇ ਚਿਰਾਂ ਬਾਅਦ ਆਏ ਹੋ, ਅੱਜ ਬੜਾ ਲੰਮਾ ਸਮਾਂ ਬੀਤ ਕੇ ਆਏ ਹੋ, ਨਾ ਤੁਸੀਂ ਕਦੇ ਆਪਣੀ ਕੋਈ ਖਬਰ ਸਾਰ ਭੇਜੀ ਹੈ, ਨਾ ਕਦੇ ਸਾਡੀ ਕੋਈ ਖਬਰ ਸਾਰ ਲਈ ਹੈ।
ਸ੍ਰੀ ਅਰਜਨ ਪਿਤ ਬੈਕੁੰਠ ਵਾਸੇ, ਤਬ ਕੇ ਹਮ ਇਸ ਪੁਰੀ ਨਿਵਾਸੇ।
ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਿਤਾ ਜੀ ਪਤੀ ਦੇਵ ਮੇਰੇ ਸ੍ਰੀ ਗੁਰੂ ਰਾਮਦਾਸ ਜੀ ਜਦੋਂ ਦੇ ਬੈਕੁੰਠ ਚਲੇ ਗਏ ਨੇ, ਉਹ ਜਦੋਂ ਦੇ ਸੱਚਖੰਡ ਚਲੇ ਗਏ ਨੇ, ਉਦੋਂ ਦੇ ਅਸੀਂ ਇਸ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਚ ਆ ਕੇ ਵਸ ਰਹੇ, ਉਦੋਂ ਦਾ ਅਸੀਂ ਇੱਥੇ ਗੋਇੰਦਵਾਲ ਸਾਹਿਬ ਤੋਂ ਆ ਗਏ ਔਰ ਇੱਥੇ ਆ ਕੇ ਅਸੀਂ ਆਪਣਾ ਨਿਵਾਸ ਕੀਤਾ ਹੋਇਆ।
ਨਿਤਾ ਪ੍ਰਤੀ ਮਿਲ ਬੋਜਿਨ ਕੇਰਾ, ਭੂਤ ਆਨੰਦ ਸਦੀਵ ਬਡੇਰਾ।
ਇੱਥੇ ਗੋਇੰਦਵਾਲ ਸਾਹਿਬ ਰਹਿੰਦੇ ਸੀ, ਤੁਹਾਨੂੰ ਸਾਰੇ ਜੀਆਂ ਨੂੰ ਮਿਲਦੇ ਗਿਲਦੇ ਰਹਿੰਦੇ ਸੀ, ਤੁਸੀਂ ਵੀ ਉੱਥੇ ਆਉਂਦੇ ਜਾਂਦੇ ਰਹਿੰਦੇ ਸੀ, ਤੁਹਾਡੇ ਨਾਲ ਵੀ ਮੇਲ ਰਹਿੰਦਾ ਸੀ, ਸਾਰੇ ਪਰਿਵਾਰ ਦੇ ਜੀਆਂ ਨੂੰ ਉੱਥੇ ਨੇਤਾ ਪ੍ਰਤੀ ਮਿਲਦੇ ਸੀ ਤੇ ਬੜਾ ਆਨੰਦ ਸੀ ਉੱਥੇ ਗੋਇੰਦਵਾਲ ਸਾਹਿਬ ਚ, ਬੜੇ ਖੇੜੇ ਸੀ, ਬੜੀਆਂ ਖੁਸ਼ੀਆਂ ਸਨ।
ਅਬ ਕਬ ਕਬ ਤਿਨ ਕੀ ਸੁਧ ਹੋਏ, ਈਸ਼ਰ ਰਚੀ ਹੋਤ ਐ ਸੋਏ।
ਹੁਣ ਤਾਂ ਮੈਨੂੰ ਵੀਰ ਬਾਬਾ ਮੋਹਨ ਜੀ ਦੀ ਤੇ ਬਾਬਾ ਮੋਹਰੀ ਜੀ ਦੀ ਹੋਣਾ ਦੀ ਵੀ, ਭਰਾ ਜੀ ਹੋਣਾ ਦੀ ਵੀ ਖਬਰ ਕਦੇ ਕਦੇ ਮਿਲਦੀ ਹੈ। ਇੱਥੇ ਉਥੇ ਰਹਿੰਦੇ ਸੀ, ਇਕੱਠੇ ਰਹਿੰਦੇ ਸੀ, ਕੋਲ ਮਿਲਦੇ ਗਿਲਦੇ ਰਹਿੰਦੇ ਸੀ, ਹੁਣ ਜਦੋਂ ਦੇ ਗੁਰੂ ਰਾਮਦਾਸ ਜੀ ਸੱਚਖੰਡ ਗਏ ਨੇ, ਉਦੋਂ ਦੇ ਅਸੀਂ ਇੱਥੇ ਆ ਗਏ ਹਾਂ ਤੇ ਹੁਣ ਕਦੇ ਕਦੇ ਉਨ੍ਹਾਂ ਦੀ ਸੁਧ ਸਾਰ ਮਿਲਦੀ ਹੈ। ਚਲੋ ਪਰਮੇਸ਼ਰ ਨੂੰ ਜਿਵੇਂ ਭਾਵੇ। ਮਾਤਾ ਭਾਨੀ ਜੀ ਕਹਿੰਦੇ ਵੀ ਇਹ ਵੀ ਸਾਡੇ ਹੱਥ ਵਸ ਨਹੀਂ, ਇਹ ਵੀ ਪਰਮੇਸ਼ਰ ਦੀ ਰਜ਼ਾ ਹੈ, ਜਿਵੇਂ ਈਸ਼ਵਰ ਨੇ ਅਕਾਲ ਪੁਰਖ ਦੇ ਰਚਿਆ ਉਸੇ ਤਰ੍ਹਾਂ ਹੀ ਹੁੰਦਾ ਹੈ।
ਸੁਣ ਕੇ ਕੁਸ਼ਲ ਕਈ ਗੁਰਦਾਸ, ਸਭ ਆਨੰਦ ਜੋ ਤੇ ਆਪਣਾ ਆਵਾਜ਼।
ਭਾਈ ਗੁਰਦਾਸ ਜੀ ਨੇ ਮਾਤਾ ਭਾਨੀ ਜੀ ਦੇ ਬਚਨ ਸੁਣੇ ਤੇ ਸੁਣ ਕੇ ਆਖਿਆ, ਭੈਣ ਜੀ ਸਾਰੇ ਕੁਸ਼ਲ ਆਨੰਦ ਨੇ, ਮੈਂ ਗੋਇੰਦਵਾਲ ਸਾਹਿਬ ਤੋਂ ਹੀ ਆ ਰਿਹਾ, ਬਾਬਾ ਮੋਹਨ ਜੀ ਮੋਹਰੀ ਜੀ ਹੋਣੀ ਸਾਰੇ ਠੀਕ ਠਾਕ ਨੇ, ਉਹ ਆਪਣੇ ਪਰਿਵਾਰਾਂ ਸਮੇਤ ਬੜੀ ਖੁਸ਼ੀ ਨਾਲ ਕੁਸ਼ਲਤਾ ਸਹਿਤ ਗੋਇੰਦਵਾਲ ਸਾਹਿਬ ਚ ਰਹਿ ਰਹੇ ਨੇ।
ਮੋਹੇ ਮਿਲੇ ਕੋ ਪਾਚਿਰ ਕਾਲ, ਸ੍ਰੀ ਗੁਰ ਪਿੱਛੇ ਜਿਮ ਅਹਿਵਾਲ।
ਮੈਨੂੰ ਤੁਹਾਨੂੰ ਮਿਲਿਆ ਨੂੰ ਬੜਾ ਸਮਾਂ ਬੀਤ ਗਿਆ ਸੀ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਸੱਚਖੰਡ ਚਲੇ ਗਏ ਨੇ, ਉਨ੍ਹਾਂ ਦੇ ਜਾਣ ਤੋਂ ਪਿੱਛੋਂ ਆਪ ਜੀ ਦਾ ਅਹਿਵਾਲ ਹਾਲ ਚਾਲ ਵੀ ਮੈਂ ਜਾਣ ਨਹੀਂ ਸਕਿਆ।
ਤੇਰ ਨਹੀਂ ਤੇ ਆਮ ਨੂੰ ਬਯੋ, ਮਿਲਿਓ ਆਏ ਕਰ ਉਰ ਵਿੱਚ ਮਯੋ।
ਮੈਂ ਹੁਣ ਹਾਲ ਚਾਲ ਹੀ ਜਾਣਨ ਆਇਆ ਸੀ ਕਿ ਬੜਾ ਸਮਾਂ ਬੀਤ ਗਿਆ ਸੀ, ਮੈਂ ਮਿਲਿਆ ਨਹੀਂ ਸੀ ਆਪ ਜੀ ਨੂੰ, ਤੇ ਇਸ ਕਰਕੇ ਹੁਣ ਮਿਲਣ ਵਾਸਤੇ ਆਇਆ ਸੀ ਤੇ ਮੈਂ ਵੇਖ ਕੇ ਬੜਾ ਹੈਰਾਨ ਹੋਇਆ ਭੈਣ ਜੀ। ਭਾਈ ਗੁਰਦਾਸ ਜੀ ਕਹਿੰਦੇ ਕਿ ਭੈਣ ਜੀ ਮੈਂ ਵੇਖ ਕੇ ਬੜਾ ਹੈਰਾਨ ਹੋਇਆ, ਆ ਕੇ ਮੈਨੂੰ ਬੜੀ ਵੱਡੀ ਹੈਰਾਨੀ ਹੋਈ ਆ ਇਹ ਵੇਖ ਕੇ।
ਪਲੀਅਨ ਕੀ ਕੁਲ ਮੈਂ ਉੱਪ ਜਾਏ ਯਾ ਤੇ ਹਮਰੀ ਭਗਨ ਲਗਾਏ।
ਭਲਿਆਂ ਦੇ ਕੁਲ ਚ ਪੈਦਾ ਹੋਈ ਆ, ਇਸ ਕਰਕੇ ਮਾਤਾ ਭਾਨੀ ਜੀ ਤੁਸੀਂ ਮੇਰੇ ਭੈਣ ਹੋ, ਭਲਿਆਂ ਦੇ ਕੁਲ ਚ ਤੁਸੀਂ ਉਪਜੇ ਹੋ, ਗੁਰੂ ਅਮਰਦਾਸ ਸਾਹਿਬ ਦੀ ਸਪੁੱਤਰੀ ਹੋ, ਇਸ ਕਰਕੇ ਭਲਿਆਂ ਦੇ ਕੁਲ ਚ ਉਪਜਣ ਕਰਕੇ ਤੁਸੀਂ ਮੇਰੇ ਭੈਣ ਹੋ।
ਸ੍ਰੀ ਗੁਰੂ ਰਾਮਦਾਸ ਸੰਗ ਨਾਤਾ ਵਿਆਹੀ ਤੇ ਹੋਈ ਜਗ ਮਾਤਾ।
ਤੁਹਾਡੀ ਸ਼ਾਦੀ ਹੋ ਗਈ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਨਾਲ, ਇਸ ਕਰਕੇ ਹੁਣ ਤੁਸੀਂ ਸਾਰੇ ਜਗਤ ਦੀ ਮਾਤਾ ਹੋ, ਕਿਉਂਕਿ ਗੁਰੂ ਰਾਮਦਾਸ ਸਾਹਿਬ ਨਾਲ ਨਾਤਾ ਜੁੜ ਗਿਆ, ਤੁਹਾਡਾ ਉਹਨਾਂ ਨਾਲ ਸੰਬੰਧ ਜੁੜ ਗਿਆ, ਇਸ ਕਰਕੇ ਹੁਣ ਤੁਸੀਂ ਸਾਰੇ ਜਗਤ ਦੀ ਮਾਤਾ ਹੋ।
ਮਾਨਨੀ ਹਮਕੋ ਸਭ ਭਾਂਤੀ ਬਦ ਪਾਗਨ ਜਗ ਮੈਂ ਬਖਿਆ ਤੇ।
ਤੁਸੀਂ ਸਾਡੇ ਵਾਸਤੇ ਸਾਰਿਆਂ ਵਾਸਤੇ ਮਾਨਨੀ ਹੋ, ਸਤਿਕਾਰਨੀ ਹੋ, ਤੁਸੀਂ ਬੜੇ ਵੱਡਿਆਂ ਭਾਗਾਂ ਵਾਲੇ ਹੋ, ਤੁਹਾਡੇ ਤਾਂ ਭਾਗ ਹੀ ਇਸ ਜਗਤ ਵਿਚ ਬੜੇ ਵੱਡੇ ਨੇ, ਤੁਹਾਡੇ ਤਾਂ ਭਾਗ ਹੀ ਇਸ ਜਗਤ ਵਿਚ ਬੜੇ ਉਜਾਗਰ ਨੇ, ਤੇ ਸਾਰੇ ਜਗਤ ਵਾਸਤੇ ਤੁਸੀਂ ਮਾਨਨੀ ਹੋ, ਪੂਜਨੀ ਹੋ, ਸਾਡੇ ਵਾਸਤੇ ਵੀ ਸਤਿਕਾਰਨੀ ਹੋ।
ਪਾਹੁਣ ਚਾਰੀ ਮੈਂ ਚਲ ਆਇਓ ਚਣਕ ਰੋਟ ਕਾ ਭੋਜਨ ਖੁਆਇਓ।
ਭੈਣ ਜੀ ਮੈਂ ਆ ਕੇ ਬੜਾ ਹੈਰਾਨ ਹੋਇਆ, ਵੇਖ ਕੇ ਬੜਾ ਹੈਰਾਨ ਹੋਇਆ ਕਿ ਭੈਣਾਂ ਦੇ ਵੀਰ ਆਉਂਦੇ ਨੇ ਤੇ ਭੈਣਾਂ ਨੂੰ ਚਾਉ ਚੜਦਾ ਵੀ ਮੇਰਾ ਵੀਰ ਆਇਆ ਤੇ ਮੈਂ ਉਹਨੂੰ ਵਧੀਆ ਵਧੀਆ ਪਕਵਾਨ ਬਣਾ ਕੇ ਖਵਾਵਾਂ, ਤੇ ਭੈਣਾਂ ਬੜੀ ਰੀਝ ਨਾਲ ਲੰਗਰ ਪ੍ਰਸ਼ਾਦਾ ਪਕਾ ਕੇ ਭਾਂਤ ਭਾਂਤ ਦੇ ਪਕਵਾਨ ਤਿਆਰ ਕਰਕੇ ਵੀਰਾਂ ਨੂੰ ਚਕਾਉਂਦੀਆਂ ਨੇ, ਤੇ ਮੈਂ ਵੀ ਤੁਹਾਡਾ ਭਰਾ ਆ ਵੀਰ ਆ ਛੋਟਾ, ਤੇ ਮੈਂ ਪ੍ਰਾਹੁਣਾਚਾਰੀ ਸਮਝ ਲੋ ਕਰਕੇ ਪ੍ਰਾਹੁਣਾਚਾਰੀ ਬਣ ਕੇ ਹੀ ਆਇਆ ਸੀ, ਤੇ ਮੈਂ ਬੜਾ ਹੈਰਾਨ ਹੋਇਆ ਭੈਣ ਜੀ ਵੀ ਤੁਸੀਂ ਛਕਣ ਵਾਸਤੇ ਸਾਨੂੰ ਛੋਲਿਆਂ ਦੀਆਂ ਰੋਟੀਆਂ ਭੇਜਦੀਆਂ। ਬੜੀ ਹੈਰਾਨੀ ਹੋਈ ਕਿ ਭੈਣਾਂ ਨੂੰ ਤਾਂ ਚਾਓ ਬੜਾ ਚੜਦਾ ਵੀਰਾਂ ਨੂੰ ਪ੍ਰਸ਼ਾਦਾ ਛਕਾ ਕੇ, ਤੇ ਤੁਸੀਂ ਆਪਣੇ ਵੀਰ ਵਾਸਤੇ ਚਣਿਆਂ ਦੀਆਂ ਰੋਟੀਆਂ ਜਿਹੜੀਆਂ ਨੇ ਉਹ ਬਣਾ ਕੇ ਭੇਜੀਆਂ, ਉਹ ਸਾਨੂੰ ਖਵਾਈਆਂ ਨੇ।
ਤੁਮਰੇ ਘਰ ਮੈਂ ਬਦ ਬਦੇ ਆਏ ਗਾਦੀ ਮਿਲੀ ਜਗਤ ਗੁਰੇ ਆਏ।
ਭੈਣ ਜੀ ਤੁਹਾਡੇ ਘਰ ਦੇ ਵਿਚ ਤਾਂ ਵਡਿਆਈ ਬੜੀ ਵੱਡੀ ਹੈ, ਕਿਉਂਕਿ ਤੁਹਾਡੇ ਘਰ ਦੇ ਵਿਚ ਗੁਰਤਾ ਗੱਦੀ ਹੈ, ਧੰਨ ਗੁਰੂ ਅਰਜਨ ਸਾਹਿਬ ਜੀ ਜੋ ਤੁਹਾਡੇ ਸਪੁੱਤਰ ਨੇ ਉਹਨਾਂ ਨੂੰ ਗੁਰਿਆਈ ਦਾ ਤਿਲਕ ਮਿਲਿਆ, ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਹੈ।
ਤੋ ਨਾ ਮਨੈ ਆਹਾਰ ਚੰਗੇਰਾ ਕਹਾਂ ਹਾਲ ਹੋਇਓ ਘਰ ਕੇਰਾ।
ਘਰ ਦੇ ਵਿਚ ਰੋਟੀ ਚੰਗੀ ਨੀ ਪੱਕਦੀ, ਗੁਰੂ ਹੋਵੇ ਘਰ ਦੇ ਵਿਚ ਤੇ ਗੁਰੂ ਸਾਹਿਬ ਦੇ ਘਰ ਦੇ ਵਿਚ ਰੋਟੀ ਚੰਗੀ ਨਾ ਬਣੇ, ਪ੍ਰਸ਼ਾਦਾ ਚੰਗਾ ਨਾ ਬਣੇ, ਮੈਂ ਵੇਖ ਕੇ ਹੈਰਾਨ ਆ ਵੀ ਇਹ ਹਾਲ ਕੀ ਹੋ ਰਿਹਾ, ਇਹ ਕਿਸ ਤਰ੍ਹਾਂ ਦਾ ਹਾਲ ਹੋ ਰਿਹਾ ਕਿ ਲੰਗਰ ਪ੍ਰਸ਼ਾਦੇ ਵੀ ਮਸਤਾਨੇ ਨੇ, ਖੁਦ ਗੁਰੂ ਅਰਜਨ ਸਾਹਿਬ ਨੇ ਵੀ ਚਣਿਆਂ ਦੀਆਂ ਰੋਟੀਆਂ ਖਾਧੀਆਂ, ਉਹ ਵੀ ਬਿਨਾਂ ਕਿਸੇ ਚੀਜ਼ ਤੋਂ, ਸੁੱਕੀਆਂ ਰੋਟੀਆਂ ਖਾਧੀਆਂ ਜਲ ਦੇ ਨਾਲ, ਤੇ ਮੈਂ ਹੈਰਾਨ ਹੋ ਰਿਹਾ ਵੇਖ ਕੇ ਵੀ ਇਹ ਕਿਸ ਤਰ੍ਹਾਂ ਦਾ ਹਾਲ ਹੈ, ਏਡੀ ਵੱਡੀ ਵਡਿਆਈ ਗੁਰੂ ਘਰ ਦੀ ਆਪ ਜੀ ਦੇ ਘਰ ਦੇ ਵਿਚ ਹੈ ਤੇ ਆ ਘਰ ਦਾ ਕੀ ਹਾਲ ਹੋਇਆ।
ਜੈ ਭੋਜਨ ਕੀ ਚਿੰਤਾ ਰਹਿ ਤਨ ਸੰਗ੍ਰਹਿ ਕੋ ਕਿਸ ਵੀ ਦਿਲੈ।
ਭੈਣ ਜੀ ਮੈਂ ਹੈਰਾਨ ਆ ਤੇ ਮੈਂ ਸੋਚਦਾ ਵੀ ਤੁਸੀਂ ਪੈਸਾ ਇਕੱਠਾ ਕਰਕੇ ਕੀ ਕਰਨਾ, ਪੈਸਾ ਜੋੜ ਜੋੜ ਕੇ ਭੈਣ ਜੀ ਰੱਖੀ ਜਾਂਦੇ ਹੋ, ਘਰ ਵਿਚ ਰੋਟੀ ਦੀ ਤਾਂ ਚਿੰਤਾ ਤੁਹਾਡੇ, ਪੈਸਾ ਕਾਹਨੂੰ ਜੋੜ ਕੇ ਰੱਖਦੇ ਹੋ ਤੁਸੀਂ। ਭਾਈ ਗੁਰਦਾਸ ਜੀ ਥੋੜੇ ਜੇ ਵਿਅੰਗ ਦੇ ਨਾਲ ਵੀ ਇਹ ਗੱਲ ਕਹਿ ਰਹੇ, ਕਿਉਂਕਿ ਭੈਣ ਭਾਈ ਦਾ ਰਿਸ਼ਤਾ ਜੋ ਸੀ, ਕਿ ਭੈਣ ਜੀ ਵੀ ਤੁਸੀਂ ਪੈਸਾ ਘਰ ਦੇ ਵਿਚ ਜੋੜ ਕੇ ਇਕੱਠਾ ਕਰਕੇ ਰੱਖ ਰਹੇ ਹੋ ਤੇ ਪੈਸੇ ਜੋੜੇ ਦਾ ਕੀ ਫਾਇਦਾ ਜੇ ਘਰ ਚ ਪ੍ਰਸ਼ਾਦੇ ਦੀ ਚਿੰਤਾ, ਘਰ ਚ ਪ੍ਰਸ਼ਾਦਾ ਵੀ ਸਹੀ ਤਰੀਕੇ ਨਾਲ ਨਹੀਂ ਪੱਕਦਾ।
ਕਿਆ ਕਾਰਨ ਇਸ ਬਿਖੈ ਬਤਾਵੋ ਦਰਦ ਮੈਦ ਕਸ਼ਟ ਕੋ ਪਾਵੋ।
ਕੀ ਕਾਰਨ ਹੈ ਮੈਨੂੰ ਦੱਸੋ, ਕਾਰਨ ਕੀ ਹੈ, ਏਡਾ ਦਲਿੱਦਰ ਕਿਉਂ ਪਾਇਆ ਹੋਇਆ ਘਰ ਦੇ ਵਿਚ, ਏਡਾ ਕਸ਼ਟ ਕਿਉਂ ਪਾ ਰਹੇ ਹੋ ਕਿ ਪ੍ਰਸ਼ਾਦਾ ਪੱਕਣਾ ਵੀ ਘਰ ਦੇ ਵਿਚ ਦੁਸ਼ਵਾਰ ਹੋਇਆ ਹੋਇਆ, ਇਹਦਾ ਕੀ ਕਾਰਨ ਹੈ ਮੈਨੂੰ ਦੱਸੋ ਭੈਣ ਜੀ, ਇਹਦਾ ਕੀ ਕਾਰਨ ਹੈ।
ਆਵਤ ਸੰਗਤ ਜਗਤ ਮਜਾਰੀ ਚਾਰੋ ਦਿਸ਼ ਮੈਂ ਬਦੀ ਤੁਮਾਰੇ।
ਉਹ ਕਿੰਨੀਆਂ ਸੰਗਤਾਂ ਸਾਰੇ ਜਗਤ ਦੀਆਂ ਚਾਰਾਂ ਦਿਸ਼ਾਵਾਂ ਤੋਂ ਬੇਅੰਤ ਸੰਗਤਾਂ ਚੱਲ 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 ਕੇ ਆ ਰਹੀਆਂ ਨੇ ਤੇ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਸੰਗਤਾਂ ਨਮਸਕਾਰਾਂ ਕਰਦੀਆਂ ਨੇ
ਤੇ ਕੀ ਆਮਦਨੀ ਕਿਤ ਜਾਤ ਸੰਗ੍ਰਹਿ ਕਰੋ ਕਿਨੇ ਮੁਖ ਖਾਤ ਕਿਨੇ ਤੁਮ ਖਾਤ
ਮਾਤਾ ਜੀ ਕਿਰਪਾ ਕਰਕੇ ਦੱਸੋ ਵੀ ਜਿਹੜੀ ਉਹ ਸੰਗਤ ਆਉਂਦੀ ਹੈ ਉਹਨਾਂ ਦੀ ਜਿਹੜੀ ਮਾਇਆ ਆਉਂਦੀ ਹੈ ਗੁਰੂ ਚਰਨਾਂ ਵਿਚ ਉਹ ਪੈਸਾ ਕਿੱਥੇ ਜਾਂਦਾ ਸੰਗਤ ਦੀ ਜਿਹੜੀ ਸੰਗਤ ਆਉਂਦੀ ਤੇ ਆਮਦਨ ਵੀ ਤਾਂ ਆਉਂਦੀ ਹੈ ਨਾ ਤੇ ਜਿਹੜੀ ਸੰਗਤ ਮਾਇਆ ਲਿਆਉਂਦੀ ਉਹ ਮਾਇਆ ਤੁਸੀਂ ਇਕੱਠੀ ਕਰ ਰਹੇ ਹੋ ਜਾਂ ਫਿਰ ਹੋਰ ਹੀ ਕੋਈ ਖਾ ਜਾਂਦਾ ਭਾਈ ਗੁਰਦਾਸ ਜੀ ਪੁੱਛਦੇ ਵੀ ਉਹ ਤੁਸੀਂ ਇਕੱਠੀ ਕਰਕੇ ਜਮ੍ਹਾਂ ਕਰਕੇ ਰੱਖ ਰਹੇ ਹੋ ਜਾਂ ਫਿਰ ਉਹ ਮਾਇਆ ਕੋਈ ਹੋਰ ਹੀ ਖਾ ਜਾਂਦਾ ਕਿਤੇ ਹੋਰ ਹੀ ਵਰਤ ਜਾਂਦੀ ਹੈ
ਸੋ ਪਰਾ ਹੁਣ ਚਾਰੀ ਆਏ ਤਿਸ ਕੀ ਤੋ ਦਿਓ ਨੀਕੋ ਖੁਆਏ
ਪੈਸਾ ਜੋੜ ਕੇ ਵੀ ਰੱਖਣਾ ਤੇ ਭੈਣ ਜੀ ਜਿਹੜਾ ਕੋਈ ਪ੍ਰਾਹੁਣਾ ਆਇਆ ਹੋਵੇ ਉਦੋਂ ਤਾਂ ਘੱਟੋ ਘੱਟ ਬੰਦਾ ਵਧੀਆ ਚੁਕਾਉਂਦਾ ਨਾ ਆਪ ਤਾਂ ਜਿਵੇਂ ਮਰਜ਼ੀ ਘਰ ਚ ਬੰਦਾ ਖਾ ਲੈਂਦਾ ਪਰ ਜੇ ਕੋਈ ਪ੍ਰਾਹੁਣਾ ਆਇਆ ਹੋਵੇ ਘਰ ਦੇ ਵਿਚ ਤੇ ਫਿਰ ਵੀ ਕੋਈ ਗਰੀਬ ਵੀ ਹੁੰਦਾ ਨਾ ਬੰਦਾ ਤੇ ਉਹ ਵੀ ਯਤਨ ਕਰਦਾ ਵੀ ਸਾਡੇ ਘਰ ਪ੍ਰਾਹੁਣਾ ਆਇਆ ਮੈਂ ਉਹਨੂੰ ਵਧੀਆ ਖਵਾਵਾਂ ਉਹਨੂੰ ਵਧੀਆ ਪ੍ਰਸ਼ਾਦਾ ਦਿਆਂ ਵਧੀਆ ਸਬਜ਼ੀ ਭਾਜੀ ਬਣਾਵਾਂ ਘੱਟੋ ਘੱਟ ਪ੍ਰਾਹੁਣਾ ਚਾਰੀ ਤਾਂ ਉਹ ਵਧੀਆ ਢੰਗ ਨਾਲ ਕਰਦੇ ਨੇ
ਕਹਿ ਮਮ ਸਮ ਸਭ ਕੇ ਸੰਗ ਕਰੋ ਅਸ ਆਹਾਰ ਕੋ ਆਗੈ ਧਰੋ
ਭੈਣ ਜੀ ਇਹ ਮੇਰੇ ਨਾਲ ਹੀ ਇਸ ਤਰ੍ਹਾਂ ਕੀਤਾ ਜਾਂ ਸਾਰਿਆਂ ਨਾਲ ਹੀ ਇਸੇ ਤਰ੍ਹਾਂ ਕਰਦੇ ਵੀ ਚਲੋ ਜਾਂ ਤਾਂ ਹੋਇਆ ਨਾ ਵੀ ਮੈਂ ਤਾਂ ਚਲੋ ਘਰ ਦਾ ਹੀ ਬੰਦਾ ਹੋਰ ਵੀ ਤਾਂ ਬਾਹਰੋਂ ਸਿੱਖ ਆਉਂਦੇ ਨੇ ਕੋਈ ਪ੍ਰਾਹੁਣਾ ਆਉਂਦਾ ਸਾਰਿਆਂ ਨਾਲ ਹੀ ਇਸੇ ਤਰ੍ਹਾਂ ਕਰਦੇ ਹੋ ਜਾਂ ਮੇਰੇ ਨਾਲ ਹੀ ਇਸੇ ਤਰ੍ਹਾਂ ਕੀਤਾ
ਸ੍ਰੀ ਗੁਰੂ ਅਮਰਦਾਸ ਕੀ ਤਨੀਆ ਸੁਣ ਕਰ ਭਾਨੀ ਬਾਨੀ ਪਨੀਆ
ਅਮਰਦਾਸ ਸਾਹਿਬ ਦੀ ਭਾਗਾਂ ਵਾਲੀ ਸਪੁੱਤਰੀ ਬੀਬੀ ਭਾਨੀ ਜੀ ਜਦੋਂ ਭਾਈ ਗੁਰਦਾਸ ਜੀ ਨੇ ਇਹ ਗੱਲਾਂ ਮਾਤਾ ਭਾਨੀ ਨੂੰ ਕਹੀਆਂ ਨਾ ਤੇ ਸੁਣ ਕੇ ਮਾਤਾ ਭਾਨੀ ਜੀ ਅੱਗੋਂ ਜਵਾਬ ਦਿੱਤਾ ਮਾਤਾ ਭਾਨੀ ਜੀ ਬੋਲੇ
ਸੁਣੋ ਪ੍ਰਾਤ ਭੋਜਨ ਅਸ ਖਾਵਤ ਕਹੂੰ ਸਮੇਂ ਇਹ ਵੀ ਨਾ ਪਾਵਤ
ਕਹਿਣ ਲੱਗੀ ਵੀਰ ਜੀ ਚਲੋ ਅੱਜ ਤਾਂ ਹਾਜ਼ਰ ਸੀ ਘਰ ਦੇ ਵਿਚ ਤੇ ਦੋ ਪ੍ਰਸ਼ਾਦੇ ਛਕਣ ਨੂੰ ਤੁਹਾਨੂੰ ਮਿਲ ਗਏ ਨੇ ਕਈ ਵਾਰ ਤਾਂ ਇਹ ਆਲਮ ਹੁੰਦਾ ਵੀ ਇਹ ਵੀ ਖਾਣ ਨੂੰ ਨਹੀਂ ਮਿਲਦਾ ਕਈ ਵਾਰ ਇਹ ਵੀ ਖਾਣ ਨੂੰ ਨਹੀਂ ਮਿਲਦਾ ਅੱਜ ਤਾਂ ਚਲੋ ਦੋ ਪ੍ਰਸ਼ਾਦੇ ਤੁਹਾਨੂੰ ਦੋ ਦੋ ਸਾਰਿਆਂ ਨੂੰ ਮਿਲ ਗਏ ਛਕਣ ਨੂੰ ਪਰ ਕਈ ਵਾਰ ਤਾਂ ਇਹੋ ਜਿਹੀ ਕਲਾ ਹੁੰਦੀ ਹੈ ਘਰ ਦੇ ਵਿਚ ਕਿ ਇਹ ਵੀ ਛਕਣ ਵਾਸਤੇ ਨਹੀਂ ਮਿਲਦਾ ਪਾਣੀ ਪੀ ਕੇ ਗੁਜ਼ਾਰਾ ਕਰਨਾ ਪੈਂਦਾ ਜਲ ਛੱਕ ਕੇ ਹੀ ਗੁਜ਼ਾਰਾ ਕਰਨਾ ਪੈਂਦਾ
ਸਦਨ ਪਿਤਾ ਕੇ ਪੂਜਾ ਆਏ ਜੋ ਇੱਕ ਦਿਨ ਮੈਂ ਲੀਜੈ ਖਾਏ
ਮੇਰੇ ਪਿਤਾ ਜੀ ਦੇ ਘਰ ਦੇ ਵਿਚ ਗੁਰੂ ਅਮਰਦਾਸ ਸਾਹਿਬ ਜੀ ਦੇ ਘਰ ਦੇ ਵਿਚ ਗੋਇੰਦਵਾਲ ਸਾਹਿਬ ਵਿਚ ਜਿਹੜੀ ਪੂਜਾ ਆਉਂਦੀ ਸੀ ਉਨੀ ਕੁ ਪੂਜਾ ਗੁਰੂ ਸਾਹਿਬ ਜੀ ਮੇਰੇ ਪਿਤਾ ਜੀ ਲੈਂਦੇ ਸਨ ਜਿੰਨੀ ਕੁ ਇੱਕ ਦਿਨ ਚ ਲੱਗ ਜਾਏ ਇੱਕ ਦਿਨ ਵਿਚ ਵਰਤ ਜਾਵੇ
ਸੰਯਮ ਭੂਖਨ ਬਸਤਰਨ ਕੇਰਾ ਜਿਉਂ ਤਬ ਹੋਤ ਸਰਬ ਤੈ ਹੀਰਾ
ਬੜਾ ਸੰਜਮ ਸੀ ਗਹਿਣਿਆਂ ਦਾ ਕੱਪੜਿਆਂ ਦਾ ਬਸਤਰਾਂ ਦਾ ਬੜਾ ਸੰਜਮ ਸੀ ਤੇ ਭਾਈ ਗੁਰਦਾਸ ਜੀ ਤੁਸੀਂ ਉੱਥੇ ਬਹਿ ਕੇ ਕੋਲ ਵੇਖਦੇ ਰਹੇ ਉਹ ਸਾਰਾ ਗੁਰੂ ਘਰ ਦਾ ਜਿਹੜਾ ਗੁਰੂ ਘਰ ਦੀ ਮਰਿਆਦਾ ਹੈ ਮੇਰੇ ਪਿਤਾ ਜੀ ਦੇ ਸਮੇਂ ਦੀ ਤੁਸੀਂ ਆਪ ਆਪਣੀਆਂ ਅੱਖਾਂ ਨਾਲ ਵੇਖੀ ਹੈ
ਤੋ ਦੇਗ ਮੈਂ ਕਾਟੂ ਨਾਏ ਆਵੇ ਤਿਤੋ ਜਿਤਕ ਸਭ ਖਾਏ
ਪਿਤਾ ਜੀ ਦੇ ਲੰਗਰਾਂ ਵਿਚ ਨਹੀਂ ਸੀ ਘਾਟਾ ਹੁੰਦਾ ਫਿਰ ਉਹ ਲੰਗਰ ਭਾਂਤ ਭਾਂਤ ਦੇ ਬਣਦੇ ਸੀ ਜਿਹੜਾ ਕੋਈ ਆਉਂਦਾ ਸੀ ਹਰ ਇੱਕ ਨੂੰ ਛਕਣ ਵਾਸਤੇ ਵਧੀਆ ਭੋਜਨ ਵਧੀਆ ਪ੍ਰਸ਼ਾਦਾ ਛਕਣ ਨੂੰ ਮਿਲਦਾ ਸੀ
ਬੱਚਿਓ ਰਹਿ ਸੋ ਪਸ਼ੂ ਨੂੰ ਖਵਾਵੇਂ ਤਿਸ ਤੇ ਬਚੈ ਸੋ ਨਦੀ ਬਹਾਵੇਂ
ਸਾਰੀ ਸੰਗਤ ਨੂੰ ਛਕਾ ਕੇ ਜੇ ਵੱਧ ਜਾਂਦਾ ਸੀ ਤੇ ਉਹ ਪਸ਼ੂਆਂ ਨੂੰ ਪਾ ਦਿੰਦੇ ਸੀ ਜੇ ਪਸ਼ੂਆਂ ਤੋਂ ਵੀ ਵੱਧ ਜਾਂਦਾ ਸੀ ਤੇ ਫਿਰ ਉਹ ਬਿਆਸ ਦਰਿਆ ਦੇ ਵਿਚ ਰੋੜ ਦਿੰਦੇ ਸੀ ਨਦੀ ਦੇ ਵਿਚ ਵਹਾ ਦਿੰਦੇ ਸੀ
ਪੁੰਨ ਸ੍ਰੀ ਅਰਜਨ ਕੇ ਪਿਤ ਹੋਏ ਪੂਜਤ ਕਿਉਂ ਦਿਸ਼ਤੇ ਸਭ ਕੋਏ
ਅਰਜਨ ਸਾਹਿਬ ਦੇ ਪਿਤਾ ਜੀ ਦੇ ਸਮੇਂ ਜਿੰਨੀ ਦੇਰ ਉਹ ਗੁਰਤਾ ਗੱਦੀ ਤੇ ਰਹੇ ਤੇ ਬੜੀ ਸੰਗਤ ਉਨ੍ਹਾਂ ਕੋਲ ਵੀ ਆਉਂਦੀ ਰਹੀ ਬਹੁਤ ਸਾਰੀ ਪੂਜਾ ਦੀ ਮਾਇਆ ਸੰਗਤ ਉਨ੍ਹਾਂ ਦੇ ਚਰਨਾਂ ਚ ਭੇਟ ਕਰਦੀ ਰਹੀ
ਤੋ ਇਕੱਤਰ ਸਕਲ ਪਰਿਵਾਰ ਚਲਿਓ ਜਾਤ ਆਛੋ ਵਿਵਹਾਰ।
ਪਰਿਵਾਰ ਇਕੱਠਾ ਰਹਿੰਦਾ ਸੀ ਤੇ ਵਧੀਆ ਗੁਜ਼ਾਰਾ ਚੱਲਦਾ ਸੀ, ਕਿਸੇ ਪ੍ਰਕਾਰ ਦੀ ਕਮੀ ਨਹੀਂ ਸੀ। ਪਰਿਵਾਰ ਸਾਰਾ ਇਕੱਠਾ ਸੀ, ਲੰਗਰ ਪ੍ਰਸ਼ਾਦਾ ਸਾਰਿਆਂ ਨੂੰ ਵਧੀਆ ਛਕਣ ਨੂੰ ਮਿਲਦਾ ਸੀ, ਆਈ ਹੋਈ ਸੰਗਤ ਵਾਸਤੇ ਵੀ ਚੰਗਾ ਭੋਜਨ ਵਰਤਦਾ ਸੀ।
ਤਿੰਨ ਪਾਛੇ ਇਹ ਪ੍ਰਾਤਾ ਤੀਨ ਭਏ ਵਿਰੋਧੀ ਮਨ ਰਿਸਲੀਨ।
ਸਾਡੇ ਪਤੀ ਦੇਵ ਜੀ ਤੋਂ ਬਾਅਦ ਇਹ ਤਿੰਨ ਭਰਾ ਨੇ, ਪ੍ਰਿਥੀ ਚੰਦ, ਮਹਾਂਦੇਵ ਤੇ ਗੁਰੂ ਅਰਜਨ ਦੇਵ ਸਾਹਿਬ, ਇਹ ਤਿੰਨ ਭਰਾ ਨੇ, ਪਰ ਪ੍ਰਿਥੀ ਚੰਦ ਤੇ ਮਹਾਂਦੇਵ ਛੋਟੇ ਨਾਲ ਵਿਰੋਧ ਕਰਦੇ ਨੇ, ਗੁਰੂ ਅਰਜਨ ਦੇਵ ਦੇ ਵਿਰੋਧੀ ਬਣ ਗਏ ਨੇ। ਪ੍ਰਿਥੀ ਚੰਦ ਇਨ੍ਹਾਂ ਦਾ ਵਿਰੋਧੀ ਬਣ ਗਿਆ, ਇਨ੍ਹਾਂ ਦਾ ਦੁਸ਼ਮਣ ਬਣਿਆ ਹੋਇਆ ਮਨ ਚ ਗੁੱਸਾ ਰੱਖ ਕੇ।
ਸ੍ਰੀ ਅਰਜਨ ਕੋ ਲਗੂ ਇਹ ਜਾਣੈ ਬਿਘਨ ਅਨੇਕ ਪਾਂਤ ਕੇ ਠਾਨੈ।
ਗੁਰੂ ਅਰਜਨ ਦੇਵ ਜੀ ਨੂੰ ਸਭ ਤੋਂ ਛੋਟਾ ਸਮਝਦੇ ਨੇ, ਵੀ ਇਹ ਛੋਟਾ ਆ ਸਾਡੇ ਤੋਂ, ਤੇ ਉਹਨੂੰ ਛੋਟਾ ਸਮਝ ਕੇ ਉਹਦੇ ਵਾਸਤੇ ਅਨੇਕ ਪ੍ਰਕਾਰ ਦੇ ਵਿਘਨ ਖੜੇ ਕਰਦੇ ਨੇ, ਕਲੇਸ਼ ਕਰਦੇ ਨੇ, ਰੋਜ਼ ਹੀ ਕੋਈ ਨਾ ਕੋਈ ਕਿਸੇ ਪ੍ਰਕਾਰ ਦਾ ਵਿਘਨ। ਪ੍ਰਿਥੀ ਚੰਦ ਤੇ ਮਹਾਂਦੇਵ ਦੋਵੇਂ ਰਲੇ ਹੋਏ ਤੇ ਦੋਵੇਂ ਹੀ ਇਸ ਪ੍ਰਕਾਰ ਦਾ ਕੋਈ ਨਾ ਕੋਈ ਵਿਘਨ ਕਲੇਸ਼ ਖੜਾ ਕਰਦੇ ਨੇ।
ਸੋਢੀ ਕੁਲ ਮੈਂ ਗੁਰ ਤਾਰਾ ਖੇ ਨੈ ਜਾਣੈ ਇਮ ਧਨ ਅਬਲਾਖੇ।
ਮਾਇਆ ਦੇ ਲੋਭੀ ਇਹੋ ਜਿਹੇ ਨੇ ਪ੍ਰਿਥੀ ਚੰਦ ਹੋਣੀ, ਕਿ ਉਹ ਇਹ ਨਹੀਂ ਜਾਣਦੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੋਢੀਆਂ ਦੀ ਕੁੱਲ ਚ ਗੁਰਤਾ ਗੱਦੀ ਰੱਖੀ ਹੈ। ਜੇ ਇਹ ਨਾ ਹੁੰਦੇ ਤੇ ਸੋਢੀਆਂ ਦੀ ਕੁੱਲ ਚ ਗੁਰਤਾ ਨਹੀਂ ਸੀ ਰਹਿਣੀ। ਇਨ੍ਹਾਂ ਨੇ ਸੋਢੀਆਂ ਦੀ ਕੁੱਲ ਵਿਚ ਗੁਰਤਾ ਗੱਦੀ ਰੱਖੀ ਆ। ਉਹ ਧਨ ਦੇ ਲੋਭੀ ਇਸ ਗੱਲ ਨੂੰ ਨਹੀਂ ਜਾਣਦੇ, ਇਸ ਗੱਲ ਨੂੰ ਨਹੀਂ ਸਮਝਦੇ।
ਆ ਗਿਆ ਮੈਂ ਦੋਨੋ ਨਹਿਰੈ ਪਿਤਾ ਜਾਨ ਉੱਚਤਾ ਕੋ ਚੈ।
ਦੋਵੇਂ ਆਗਿਆ ਦੇ ਵਿਚ ਨਹੀਂ ਰਹਿੰਦੇ, ਦੋਵੇਂ ਆਗਿਆ ਨਹੀਂ ਮੰਨਦੇ ਇਨ੍ਹਾਂ ਦੀ, ਤੇ ਪਿਤਾ ਜਾਨ ਉੱਚਤਾ ਕੋ ਚੈ। ਉਹ ਕਹਿੰਦੇ ਵੀ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਆਪਣੇ ਆਪ ਨੂੰ ਉੱਚਾ ਸਮਝਦੇ ਨੇ ਕਿ ਅਸੀਂ ਵੱਡੇ ਆ, ਤਾਂ ਛੋਟਾ ਆ, ਇਹਦਾ ਕੀ ਹੱਕ ਹੈ, ਸਾਡੀ ਗੁਰਤਾ ਗੱਦੀ ਆ, ਗੁਰਤਾ ਗੱਦੀ ਦੇ ਮਾਲਕ ਮੈਂ ਆ, ਅਸੀਂ ਆ। ਉਹ ਇਸ ਤਰ੍ਹਾਂ ਸਮਝਦੇ ਨੇ, ਕੋਈ ਆਗਿਆ ਵਿਚ ਨਹੀਂ ਚੱਲਦਾ ਇਨ੍ਹਾਂ ਦੀ।
ਤਿੰਨ ਕੇ ਸਮ ਸ੍ਰੀ ਅਰਜਨ ਕਰਤਾ ਲੈ ਕਰ ਜਾਤ ਅਪਰ ਕੋ ਗੁਰਤਾ।
ਜਿਹੜੇ ਸਨ ਮਹਾਂਦੇਵ ਤੇ ਪ੍ਰਿਥੀ ਚੰਦ, ਇਨ੍ਹਾਂ ਨੇ ਆਪਣੇ ਪਿਤਾ ਗੁਰੂ ਰਾਮਦਾਸ ਦੀ ਆਗਿਆ ਨਹੀਂ ਮੰਨੀ, ਉਨ੍ਹਾਂ ਦੇ ਹੁਕਮ ਚ ਨਹੀਂ ਚੱਲੇ, ਉਨ੍ਹਾਂ ਨੂੰ ਆਪਣੇ ਵਰਗਾ ਹੀ ਸਮਝਦੇ ਸੀ ਵੀ ਜਿਹੋ ਜਿਹੇ ਅਸੀਂ ਆ ਉਹੋ ਜਿਹੇ ਸਾਡੇ ਪਿਤਾ ਨੇ। ਤੇ ਜੇ ਗੁਰੂ ਅਰਜਨ ਦੇਵ ਸਾਹਿਬ ਵੀ ਆਪਣੇ ਭਰਾਵਾਂ ਵਾਂਗੂ ਉਨ੍ਹਾਂ ਨੂੰ ਇਸੇ ਤਰ੍ਹਾਂ ਹੀ ਸਮਝਦੇ, ਤੇ ਗੁਰਤਾ ਗੱਦੀ ਕਿਸੇ ਹੋਰ ਨੇ ਲੈ ਜਾਣੀ ਸੀ। ਗੁਰਤਾ ਗੱਦੀ ਫਿਰ ਇੱਥੇ ਨਹੀਂ ਸੀ ਰਹਿਣੀ ਸੋਢੀਆਂ ਦੀ ਕੁੱਲ ਚ, ਗੁਰਤਾ ਗੱਦੀ ਕਿਸੇ ਹੋਰ ਨੇ ਲੈ ਜਾਣੀ ਸੀ, ਜੇ ਗੁਰੂ ਅਰਜਨ ਸਾਹਿਬ ਵੀ ਇਨ੍ਹਾਂ ਵਾਂਗਰ ਹੀ ਕਰਦੇ ਜਿਵੇਂ ਪ੍ਰਿਥੀਆ ਕਰਦਾ ਸੀ।
ਸੇਵਕ ਕੀ ਇਹ ਵਸਤ ਸਦੀਵਾ ਕਰ ਦਾਵਾ ਕੋ ਗੁਰੂ ਨਥੀਵਾ।
ਸੇਵਕ ਦੀ ਵਸਤੂ ਹੈ ਸਦਾ, ਇਹਦਾ ਕੋਈ ਦਾਵਾ ਕਰਕੇ ਗੁਰੂ ਨਹੀਂ ਬਣਿਆ। ਅੱਜ ਤੱਕ ਕਿਸੇ ਨੇ ਦਾਵਾ ਕੀਤਾ ਤੇ ਉਹ ਖਰਾਰ ਹੀ ਖੁਆਰ ਹੀ ਹੋਇਆ, ਦਾਵਾ ਕਰਕੇ ਕੋਈ ਗੁਰੂ ਨਹੀਂ ਬਣਿਆ। ਇਹ ਤਾਂ ਸੇਵਕ ਦੀ ਵਸਤੂ ਹੈ, ਜਿਹਨੇ ਸੇਵਾ ਕੀਤੀ ਹੈ ਉਹਨੂੰ ਗੁਰਤਾ ਗੱਦੀ ਦਾ ਮਾਣ ਤੇ ਸਤਿਕਾਰ ਮਿਲਿਆ। ਇਹ ਗੁਰੂ ਘਰ ਦੀ ਮਰਿਆਦਾ ਪਹਿਲਾਂ ਤੋਂ ਚੱਲਦੀ ਆਈ ਹੈ।
ਜਾਂ ਤੇ ਸ੍ਰੀ ਅਰਜਨ ਹਿਤ ਸਾਜਾ ਰੱਖ ਲਈ ਸੋਢੀ ਕੁਲ ਲਾਜਾ।
ਕਰਕੇ ਗੁਰੂ ਅਰਜਨ ਸਾਹਿਬ ਜੀ ਤਾਂ ਐਸੇ ਨੇ ਜਿਨ੍ਹਾਂ ਨੇ ਸੋਢੀਆਂ ਦੀ ਕੁੱਲ ਦੀ ਲਾਜ ਰੱਖ ਲਈ, ਇਨ੍ਹਾਂ ਨੇ ਸੋਢੀਆਂ ਦੀ ਕੁੱਲ ਦੀ ਪੱਤ ਰੱਖ ਲਈ ਹੈ। ਇਨ੍ਹਾਂ ਨੇ ਤਾਂ ਸਾਰਾ ਸਾਜਾ ਇਸ ਤਰ੍ਹਾਂ ਢੰਗ ਨਾਲ ਚੱਲੇ, ਪਿਤਾ ਜੀ ਦੀ ਆਗਿਆ ਵਿਚ ਰਹੇ, ਔਰ ਇਨ੍ਹਾਂ ਨੇ ਸੋਢੀਆਂ ਦੀ ਕੁੱਲ ਦੀ ਲਾਜ ਰੱਖੀ।
ਮੋਰ ਮਨੋਰਥ ਪੂਰਨ ਕੀਨ ਮਮ ਪਿਤ ਬਚਨ ਸਾਚ ਕਰ ਦੀਨ।
ਅਰਜਨ ਸਾਹਿਬ ਨੇ ਮੇਰਾ ਮਨੋਰਥ ਪੂਰਾ ਕੀਤਾ, ਮੇਰਾ ਮਨੋਰਥ ਸੀ ਕਿ ਗੁਰਤਾ ਮੇਰੀ ਵੰਸ਼ ਵਿਚ ਰਹੇ, ਤੇ ਇਨ੍ਹਾਂ ਨੇ ਮੇਰਾ ਮਨੋਰਥ ਪੂਰਾ ਕੀਤਾ ਗੁਰੂ ਅਰਜਨ ਸਾਹਿਬ ਨੇ, ਤੇ ਮੇਰੇ ਪਿਤਾ ਜੀ ਨੇ ਜਿਹੜੇ ਬਚਨ ਕਹੇ ਸਨ ਉਹ ਬਚਨ ਵੀ ਉਨ੍ਹਾਂ ਦੇ ਕਹੇ ਹੋਏ ਸਫਲ ਹੋਏ ਨੇ।
ਯਾ ਤੇ ਧਨ ਧਨ ਲਘੂ ਸੁਤ ਕੋ ਕੀਓ ਪ੍ਰਸੰਨ ਸੇਵ ਕਰ ਪਿਤ ਕੋ।
ਭਾਨੀ ਜੀ ਕਹਿੰਦੇ ਭਾਈ ਗੁਰਦਾਸ ਜੀ, ਇਸ ਕਰਕੇ ਮੇਰਾ ਛੋਟਾ ਪੁੱਤਰ ਧਨ ਹੈ, ਧਨ ਹੈ, ਧਨ ਹੈ ਮੇਰਾ ਛੋਟਾ ਪੁੱਤਰ ਗੁਰੂ ਅਰਜਨ ਸਾਹਿਬ ਧਨ ਨੇ, ਜਿਨ੍ਹਾਂ ਨੇ ਆਪਣੇ ਪਿਤਾ ਦੀ ਸੇਵਾ ਕਰਕੇ ਆਪਣੇ ਪਿਤਾ ਨੂੰ ਪ੍ਰਸੰਨ ਕੀਤਾ ਹੈ, ਆਪਣੇ ਪਿਤਾ ਦੀ ਖੁਸ਼ੀ ਲਈ ਹੈ, ਪ੍ਰਸੰਨਤਾ ਲਈ ਹੈ।
ਗਿਆਨ ਨਾ ਦੇਈ ਤੋਂ ਗੁਰ ਆਈ ਰਾਖੀ ਆਪਣੇ ਸਜਨ ਟਿਕਾਈ।
ਜਿਨ੍ਹਾਂ ਨੇ ਗੁਰਿਆਈ ਆਪਣੇ ਘਰੋਂ ਜਾਣ ਨਹੀਂ ਦਿੱਤੀ ਔਰ ਗੁਰਤਾ ਗੱਦੀ ਨੂੰ ਆਪਣੇ ਘਰ ਦੇ ਵਿਚ ਟਿਕਾ ਕੇ ਰੱਖਿਆ, ਗੁਰਤਾ ਗੱਦੀ ਨੂੰ ਆਪਣੇ ਘਰ ਵਿਚ ਰੱਖਿਆ ਹੈ।
ਅਬ ਚਿਤ ਸ਼ਾਂਤ ਬੈਠੇ ਰਹਿ, ਉਦਮ ਕਰੇ ਨਾ ਸੁਣੇ ਨਾ ਕਹਿ।
ਸ਼ਾਂਤ ਚਿਤ ਹੋ ਕੇ ਬੈਠੇ ਰਹਿੰਦੇ ਨੇ ਗੁਰੂ ਅਰਜਨ ਸਾਹਿਬ। ਇਹ ਕੋਈ ਕਿਸੇ ਪ੍ਰਕਾਰ ਦਾ ਬਾਹਰ ਦਾ ਕੋਈ ਉਦਮ ਨਹੀਂ ਕਰਦੇ, ਨਾ ਕਿਸੇ ਨੂੰ ਕੁਝ ਕਹਿੰਦੇ ਨੇ, ਨਾ ਕਿਸੇ ਨੂੰ ਕੁਝ ਸੁਣਦੇ ਨੇ। ਇਹ ਆਪਣੇ ਆਨੰਦ ਵਿਚ ਸ਼ਾਂਤ ਚਿਤ ਹੋ ਕੇ ਆਪਣੇ ਆਸਣ ਤੇ ਬੈਠੇ ਰਹਿੰਦੇ ਹਨ।
ਸੋ ਮਨ ਸੁੱਤ ਦੋਨੋਂ ਬੋ ਫਿਰ ਕੈ, ਸੰਗਤ ਤੇ ਲੈਵੇ ਤਨ ਹਿਰ ਕੈ।
ਉਧਰ ਦੋਵੇਂ ਜੀ ਕੀ ਕਰਦੇ ਨੇ, ਪ੍ਰਿਥੀ ਚੰਦ ਤੇ ਮਹਾਂਦੇਵ, ਉਹ ਕੀ ਕਰਦੇ ਨੇ ਵੀ ਜਿਹੜੀ ਸੰਗਤ ਆਉਂਦੀ ਆ ਨਾ, ਤੇ ਜਿਹੜੀ ਸੰਗਤ ਆਉਂਦੀ ਉਹਨੂੰ ਬਾਹਰੋਂ ਬਾਹਰ ਹੀ ਮਿਲ ਲੈਂਦੇ ਨੇ, ਤੇ ਬਾਹਰੋਂ ਬਾਹਰ ਹੀ ਮਿਲ ਕੇ ਉਹਨਾਂ ਦੇ ਕੋਲ ਜਿਹੜੀਆਂ ਭੇਟਾਵਾਂ ਹੁੰਦੀਆਂ ਨੇ, ਵਸਤੂਆਂ ਹੁੰਦੀਆਂ ਨੇ, ਧਨ ਹੁੰਦਾ, ਉਹ ਬਾਹਰੋਂ ਬਾਹਰ ਹੀ ਉਹਨਾਂ ਦੇ ਕੋਲੋਂ ਸੰਗਤ ਕੋਲੋਂ ਇਕੱਠੀਆਂ ਕਰਕੇ ਲੈ ਲੈਂਦੇ ਨੇ।
ਨਿਜ ਨਾਲ ਪੱਠੇ ਸੰਗਤਾਂ ਕੇ ਰਹਿ, ਕਰੇ ਯਤਨ ਜਬ ਆਵਤੇ ਰਹਿ।
ਆਪਣੇ ਬੰਦੇ ਨੂੰ ਉਹਨਾਂ ਨੇ ਬੜੇ ਰੱਖੇ ਹੋਏ ਨੇ, ਉਹ ਆਪਣੇ ਚੇਲਿਆਂ ਨੂੰ ਬੰਦਿਆਂ ਨੂੰ ਭੇਜਦੇ ਨੇ ਵੀ ਜਦੋਂ ਸੰਗਤ ਆਉਂਦੀ ਸੰਗਤ ਨੂੰ ਘੇਰ ਲਓ, ਗੁਰੂ ਅਰਜਨ ਸਾਹਿਬ ਕੋਲ ਜਾਣ ਤੋਂ ਪਹਿਲਾਂ ਹੀ ਘੇਰ ਲਓ, ਤੇ ਸੰਗਤ ਨੂੰ ਘੇਰ ਕੇ ਪਹਿਲਾਂ ਹੀ ਉਹਨਾਂ ਦੇ ਕੋਲ ਜਿੰਨਾ ਪੈਸਾ ਰੁਪਈਆ ਹੁੰਦਾ ਹੈ ਉਹ ਸੰਗਤ ਕੋਲੋਂ ਪਹਿਲਾਂ ਹੀ ਉਹਨਾਂ ਕੋਲੋਂ ਭੇਟਾਵਾਂ ਲੈ ਲੈਂਦੇ ਨੇ, ਤੇ ਭੇਟਾਵਾਂ ਲੈ ਕੇ ਫਿਰ ਸੰਗਤ ਨੂੰ ਗੁਰੂ ਅਰਜਨ ਸਾਹਿਬ ਕੋਲ ਖਾਲੀ ਹੱਥ ਭੇਜਦੇ ਨੇ, ਤੇ ਜਾ ਕੇ ਲੰਗਰ ਛਕਣ ਵਾਸਤੇ ਜੇ ਉਹਨਾਂ ਨੂੰ ਸੰਗਤ ਕਹੇ ਤੇ ਕਹਿੰਦੇ ਜਾਓ ਗੁਰੂ ਅਰਜਨ ਸਾਹਿਬ ਕੋਲ ਜਾ ਕੇ ਛਕੋ, ਪੈਸੇ ਉਹਨਾਂ ਕੋਲੋਂ ਲੈ ਲੈਂਦੇ, ਭੇਟਾਵਾਂ ਉਹਨਾਂ ਕੋਲੋਂ ਲੈ ਲੈਂਦੇ ਨੇ, ਤੇ ਦਰਸ਼ਨ ਕਰਨ ਵਾਸਤੇ ਖਾਲੀ ਹੱਥ ਸੰਗਤ ਨੂੰ ਗੁਰੂ ਅਰਜਨ ਸਾਹਿਬ ਕੋਲ ਭੇਜ ਦਿੰਦੇ ਨੇ।
ਵੱਡੇ ਪੁੱਤਰ ਗੁਰ ਅਬ ਭੈ ਸਰਵ ਗਰਬ ਨਿਤ ਲਏ।
ਉਹ ਵੀ ਗੁਮਰਾਹ ਕਰਦੇ ਨੇ ਪ੍ਰਿਥੀ ਚੰਦ ਤੇ ਮਹਾਂਦੇਵ, ਕਹਿੰਦੇ ਜੀ ਅਸੀਂ ਵੱਡੇ ਪੁੱਤਰ ਹਾਂ ਗੁਰੂ ਦੇ, ਇਸ ਕਰਕੇ ਗੁਰਿਆਈ ਸਾਡੇ ਕੋਲ ਹੈ, ਸਾਡੇ ਕੋਲ ਹੀ ਗੁਰਤਾ ਗੱਦੀ ਹੈ। ਇਦਾਂ ਸੰਗਤ ਨੂੰ ਕਹਿ ਕਹਿ ਕੇ ਉਹਨਾਂ ਕੋਲੋਂ ਮਾਇਆ ਲੈਂਦੇ ਨੇ, ਧਨ ਲੈਂਦੇ ਨੇ ਕਿ ਪੈਸਾ ਸਾਨੂੰ ਦਿਓ, ਜਿਹੜਾ ਧਨ ਲਿਆਏ ਉਹ ਸੰਬੰਧ ਦਾ ਇਹ ਸਾਨੂੰ ਦਿਓ।
ਪਹੁੰਚਣ ਦੇਤ ਨਹੀਂ ਠਿਗ ਅਰਜਨ, ਲੇਤ ਵੈਰ ਤੇ ਹਿਤ ਕੈ ਤਰਜਨ।
ਗੁਰੂ ਅਰਜਨ ਸਾਹਿਬ ਤੱਕ ਪਹੁੰਚਣ ਹੀ ਨਹੀਂ ਦਿੰਦੇ ਕੁਝ, ਤੇ ਬਾਹਰੋਂ ਬਾਹਰ ਹੀ ਸੰਗਤ ਦੇ ਕੋਲੋਂ ਵਰਜ ਵਰਜ ਕੇ ਉਹਨਾਂ ਕੋਲੋਂ ਖੋਹ ਲੈਂਦੇ ਨੇ ਧਨ।
ਸਦਨ ਰਹਿ ਬੈਠਿਓ ਹਰ ਭਜੈ, ਕੋ ਇਕ ਸਿੱਖ ਆਨ ਕਰ ਜਜੈ।
ਆ ਗੁਰੂ ਅਰਜਨ ਸਾਹਿਬ ਜੀ ਇਹੋ ਜੇ ਸਾਧੂ ਨੇ, ਇਹ ਆਪਣੇ ਘਰ ਚ ਹੀ ਰਹਿੰਦੇ ਨੇ, ਇਹ ਨਹੀਂ ਬਾਹਰ ਜਾਂਦੇ, ਕਿਸੇ ਨੂੰ ਨਹੀਂ ਕਹਿੰਦੇ ਲਿਆ ਕੇ ਸਾਨੂੰ ਮਾਇਆ ਦਿਓ। ਇਹ ਘਰ ਬੈਠੇ ਆਨੰਦ ਚ ਪਰਮੇਸ਼ਰ ਦਾ ਭਜਨ ਕਰਦੇ ਰਹਿੰਦੇ ਨੇ। ਕੋਈ ਸਿੱਖ ਕੋਈ ਉਹਨਾਂ ਦੇ ਕੋਲੋਂ ਬਚ ਜਾਵੇ, ਮਾਇਆ ਨਾ ਦੇਵੇ ਉਹਨਾਂ ਨੂੰ, ਉਹ ਆ ਜਾਂਦਾ ਤੇ ਆ ਕੇ ਇਹਨਾਂ ਦੇ ਚਰਨਾਂ ਚ ਕੋਈ ਪੈਸਾ ਕਦੇ ਰੱਖ ਦੇਵੇ, ਕੋਈ ਭੇਟਾ ਭੇਟਾ ਕਦੀ ਰੱਖ ਦੇਵੇ, ਤੇ ਉਹ ਹੀ ਆ ਕੇ ਇਹਨਾਂ ਦੀ ਪੂਜਾ ਕਰਦਾ, ਉਹਦੇ ਨਾਲ ਜਾ ਕੇ ਕਿਤੇ ਸਾਡਾ ਗੁਜ਼ਾਰਾ ਚੱਲਦਾ, ਕਦੇ ਕੋਈ ਆ ਜਾਂਦਾ ਕਦੇ ਨਹੀਂ ਆਉਂਦਾ ਤੇ ਫਾਕਾ ਹੀ ਕੱਟਣਾ ਪੈਂਦਾ। ਇਸ ਤਰ੍ਹਾਂ ਗੁਰੂ ਘਰ ਦੀ ਹਾਲਤ ਹੈ।
ਕਿਉਂ ਹੁੰਦੇ ਤੇ ਨਾ ਦੋਨੋਂ ਪਾਏ, ਬਲ ਛਲ ਤੇ ਰੋਕੇ ਚੌਂਕਾਏ।
ਭਰਾ ਇਹੋ ਜੇ ਠੱਗ ਬਣੇ ਹੋਏ ਵੀ ਕਿਸੇ ਪ੍ਰਕਾਰ ਨਾਲ ਦੇਂਦੇ ਹੀ ਨਹੀਂ, ਇੱਥੇ ਕੁਝ ਪਹੁੰਚਣ ਹੀ ਨਹੀਂ ਦਿੰਦੇ, ਵਲ ਛਲ ਕਰਕੇ ਚਾਰੇ ਪਾਸੇ ਸੰਗਤ ਨੂੰ ਰੋਕੀ ਜਾਂਦੇ ਨੇ।
ਆਪਣੇ ਸਮ ਵੀ ਨਹੀਂ ਭਾਂਤ ਤਨ ਦੇ ਸੁਖਾਨੇ।
ਗੁਰੂ ਅਰਜਨ ਸਾਹਿਬ ਨੂੰ ਆਪਣੇ ਬਰਾਬਰ ਵੀ ਨਹੀਂ ਸਮਝਦੇ। ਚਲੋ ਜੇ ਬਰਾਬਰ ਹੀ ਸਮਝ ਲੈਣ ਆਪਣੇ ਗੁਰੂ ਤਾਂ ਉਹਨਾਂ ਨੇ ਕੀ ਸਮਝਣਾ, ਬਰਾਬਰ ਹੀ ਸਮਝ ਲੈਣ ਵੀ ਸਾਡਾ ਭਰਾ ਹੈ, ਤੇ ਇਹਨੂੰ ਵੀ ਆਪਣੇ ਜਿਹੜਾ ਧਨ ਜੋੜਦੇ ਨੇ ਉਹਦੇ ਵਿੱਚੋਂ ਬਰਾਬਰ ਦਾ ਹਿੱਸਾ ਵੰਡ ਕੇ ਦੇ ਦੇਣ, ਉਹ ਵੀ ਨਹੀਂ ਦਿੰਦੇ।
ਯਾ ਤੇ ਅਸਨ ਬਸਨ ਕੀ ਚਾਓ, ਰਹਿ ਸਦਾ ਹਮਰੇ ਘਰ ਮਾਓ।
ਭਾਈ ਗੁਰਦਾਸ ਜੀ ਇੱਥੇ ਰੋਟੀ ਕੱਪੜੇ ਦੇ ਜਿਹੜੇ ਨੇ ਉਹ ਚਾਹਨਾ ਜਿਹੜੀ ਹੈ ਉਹ ਸਾਡੇ ਘਰ ਦੇ ਵਿੱਚ ਬਣੀ ਰਹਿੰਦੀ ਹੈ, ਇਹ ਹਾਲਤ ਹੈ।
ਤੁਝਤੇ ਪਿਆਰੋ ਹਮਕੋ ਕੌਣ, ਬਹੁ ਦਿਨ ਤੇ ਚਲ ਆਇਓ ਪੌਣ।
ਭਾਈ ਗੁਰਦਾਸ ਜੀ ਤੁਹਾਡੇ ਤੋਂ ਪਿਆਰਾ ਹੋਰ ਕੌਣ ਹੈ ਸਾਨੂੰ, ਤੁਸੀਂ ਇੰਨੇ ਚਿਰਾਂ ਬਾਅਦ ਸਾਡੇ ਕੋਲ ਆਏ ਤੇ ਮੈਂ ਤੁਹਾਨੂੰ ਇਹੀ ਪ੍ਰਸ਼ਾਦੇ ਦੇਣੇ ਸਨ ਜੇ ਮੇਰੇ ਕੋਲ ਹੁੰਦਾ, ਤੇ ਮੈਂ ਦੋ ਛੋਲਿਆਂ ਦੀਆਂ ਰੋਟੀਆਂ ਇਹੀ ਤੁਹਾਨੂੰ ਦੇਣੀਆਂ ਸਨ, ਤੁਹਾਡੇ ਤੋਂ ਪਿਆਰਾ ਭਲਾ ਮੈਨੂੰ ਹੋਰ ਕੌਣ ਹੈ।
ਘਰ ਮੈਂ ਹੋਏ ਤਾਂ ਬਣੇ ਆਹਾਰਾ, ਐ ਖਰਚ ਬੋ ਪਾਤੀ ਉਦਾਰਾ।
ਘਰ ਦੇ ਵਿੱਚ ਭੋਜਨ ਹੋਵੇ ਤੇ ਭੋਜਨ ਬਣੇ ਤੇ ਘਰ ਦੇ ਵਿਚ ਖਰਚ ਹੋਵੇ ਤੇ ਉਦਾਰ ਤਰੀਕੇ ਦੇ ਨਾਲ ਮੈਂ ਭੋਜਨ ਵਰਤਾਵਾਂ ਪਰ ਇਹੋ ਜਿਹੀ ਹਾਲਤ ਬਣੀ ਹੋਈ ਆ ਤੁਹਾਨੂੰ ਦੱਸ ਦਿੱਤੀ ਹੈ
ਭਰਾਤਾ ਹੀ ਤੂੰ ਜਾਨ ਕਰ ਤੋਏ ਬਾਤ ਸੁਣਾਏ ਕਹੀ ਜਿਮ ਹੋਏ
ਮੇਰੇ ਭਰਾ ਹੋ ਵੀਰ ਹੋ ਤੇ ਮੇਰੇ ਹਿਤੈਸ਼ੀ ਹੋ ਤਾਂ ਮੈਂ ਤੁਹਾਡੇ ਨਾਲ ਇਹ ਗੱਲ ਕਰ ਲਈ ਨੀ ਤਾਂ ਮੈਂ ਤਾਂ ਇਹ ਗੱਲ ਕਿਸੇ ਕੋਈ ਕਰਦੀ ਨੀ ਤੁਸੀਂ ਮੇਰੇ ਭਰਾ ਹੋ ਹਿਤੈਸ਼ੀ ਹੋ ਤੁਹਾਡੇ ਨਾਲ ਮੈਂ ਇਹ ਗੱਲ ਸਾਂਝੀ ਕੀਤੀ ਭਾਈ ਗੁਰਦਾਸ ਜੀ ਨੇ ਇਹ ਸਮੱਸਿਆ ਸੁਣੀ ਔਰ ਇਹਦਾ ਸਮਾਧਾਨ ਕਰਨ ਵਾਸਤੇ ਭਾਈ ਗੁਰਦਾਸ ਜੀ ਜਿਵੇਂ ਉਦਮ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਵਾਹਿਗੁਰੂ